दोहरा इस प्रकार श्री सतगुरु कीतक दिवस बिताए।
इस तरह साहिब श्री गुरु हरगोबिंद साहिब महाराज जी मीरी पीरी दे मालक अमृतसर दी धरती ते रह करके काफी दिन बतीत कीते हन।
पावस मास भाद्रपद आवत पा सुखदाए।
अगे बरसात रुताई भादों दा महीना आया है जो सुख देण वाला है।
जो पई एक दिन बैठे कृपा निदाना।
एक दिन कृपा दे खजाने साहिब श्री गुरु हरगोबिंद साहिब महाराज जी बैठे हुए ने विराजमान हन।
ब्रिंद मसंदन संग बखाना।
बहुत सारे मसंदा ने सतगुरु जी दी आ करके दीदार कीते ने। ते गरीब नवाज सतगुरु जी उन्हां मसंदां दे नाल बचन विलास करदे हन।
लिखो हुकम नामे सब थान।
गरीब नवाज साहिब जी उन्हां नूं बचन करदे ने भाई तुसी हर थां दे उपर जिथे भी गुरु की संगत है सारी संगत नूं हर पासे हुक्मनामे लिख करके भेजो।
जै सिख संगत अहि महान।
जिथे भी गुरु प्यार वाली गुरु की सिख संगत महान गुरु प्यार वाले गुरसिख बैठे हन।
तीर्थ तरन तरन चल आवे।
ओ सारी सिख संगत तरन तारन साहिब जी दे पावन स्थान ते पहुंच जावे।
दिवस दर्श के दर्शन पावे।
गरीब नवाज सतगुरु धन साहिब श्री गुरु हरगोबिंद साहिब महाराज जी ने कृपा कीती मसंदा नूं कहा कि इस अस्थान ते सिख संगतां चल करके आउण ते अमावस वाले दिन उत्थे दर्शन पाउण।
करी शनान लई फल चार।
इस दिन आ करके जो गुरु दी रजा विच गुरु दे भाणे विच रहणगे गुरु दे हुकम नूं पाउणगे ते शनान करके दर्शन दीदारे करके ओ मन इच्छित फल प्राप्त करनगे।
सुनियो मसंदन लिखे सुधार।
गरीब नवाज साहिब जी दे बचना नूं सुनिया ते उस समय मसंदा ने हुक्मनामे सतगुरां दे हुक्म दे अनुसार लिख करके संगतां नूं भेज दिते।
भादरो वदी दसवीं जब आई।
जदों भादो वदी दसवीं आई है
श्री सतगुर तैयारी करवाई।
उस समय सतगुरां ने तैयारी करवा ली है।
सब परिवार साथ पा त्यार।
सारा गुरु का परिवार तैयार होया। इत्थे वदी दा जिक्र आया महीने दे विच दो पक्ष ने एक बदी पक्ष है ते एक सुदी पक्ष है। बदी पक्ष हनेर वाला पक्ष है ते सुदी पक्ष चानण पक्ष है। दो पक्ष महीने दे ने। हुण बदी पक्ष दे भाव हनेर पक्ष दी तेरवी नूं ते गरीब नवाज सतगुरु जी ने तैयारी करवाई। सारा परिवार तैयार होया है।
तीर्थ करन शनाने उदारे।
तरन तारन साहिब जी दे पावन स्थान ते उस महान तीर्थ ते इशरान करन दे लई सारा परिवार तैयार होया।
चढ़ दमोदरी स्यंदन माई।
उज नेक माता माता दमोदरी जी रस दे उपर चढ़े हन।
अपर नानकी चली मरवाई।
ते पूजनीक माता नानकी जी माता मरवाही जी ओ भी रथ दे उपर चढ़े हन।
सुनुखा खीम कोयर चढ़ डोरे।
धन सतगुरु श्री गुरु हरगोबिंद साहिब महाराज जी दी वड्डी नूंह बाबा गुरदित्ता जी दे महल और राम कुंवर जी खेम कुंवर जी ए भी ਰਥ ਦੇ ਉੱਪਰ ਚੜੇ ਹਨ।
ਸੰਗਤ ਸੰਗ ਚਲੀ ਬਹੁ ਓਰੇ,
ਬਹੁਤ ਸਾਰੀ ਗੁਰੂ ਕੀ ਸਿੱਖ ਸੰਗਤ ਵੀ ਸਤਿਗੁਰਾਂ ਦੇ ਨਾਲ ਚੱਲੀ ਹੈ।
ਗੁਰ ਤਨੁਜਾ ਬੀਰੋ ਵੱਡ ਪਾਗਨ,
ਉਸ ਸਮੇਂ ਵੱਡਿਆਂ ਭਾਗਾਂ ਵਾਲੀ ਗੁਰੂ ਕੀ ਪੁੱਤਰੀ ਬੀਬੀ ਬੀਰੋ ਜੀ।
ਮਾਤਾ ਸੰਗ ਚੜੀ ਹਰਖਤ ਮਨ,
ਉਹ ਵੀ ਮਾਤਾ ਜੀ ਦੇ ਨਾਲ, ਮਾਤਾ ਦਮੋਦਰੀ ਜੀ ਦੇ ਨਾਲ ਰਥ ਦੇ ਉੱਪਰ ਚੜੇ ਨੇ ਤੇ ਬੜੇ ਪ੍ਰਸੰਨ ਹੋਏ ਹਨ।
ਸ਼੍ਰੀ ਸਤਿਗੁਰ ਆਏ ਦਰਬਾਰ,
ਗਰੀਬ ਨਿਵਾਸ ਸਤਿਗੁਰੂ ਜੀ ਘਰੋਂ ਚੱਲ ਕਰਕੇ ਦਰਬਾਰ ਸਾਹਿਬ ਆਏ ਹਨ।
ਕਰੀ ਪ੍ਰਦਕਸ਼ਨਾ ਬੰਧਨ ਤਾਰੇ,
ਆ ਕਰਕੇ ਸਤਿਗੁਰੂ ਜੀ ਦੇ ਪਾਵਨ ਸਥਾਨ ਤੇ ਨਮਸਕਾਰ ਕੀਤੀ, ਪ੍ਰਕਰਮਾ ਕੀਤੀ।
ਸਗਰੇ ਸੰਗ ਵੈਰ ਤਬ ਆਏ,
ਉਸ ਸਮੇਂ ਸਤਿਗੁਰਾਂ ਦੇ ਨਾਲ ਜਿੰਨਾ ਵੀ ਸੰਗ ਹੈ, ਜਿੰਨੇ ਵੀ ਸਾਥੀ ਨੇ, ਸੰਗਤ ਹੈ, ਉਹ ਸਾਰੀ ਨਗਰ ਤੋਂ ਬਾਹਰ ਆ ਗਈ।
ਚੜ ਖਾਸੇ ਪਰ ਗੁਰੂ ਸੁਹਾਏ,
ਉਸ ਸਮੇਂ ਗਰੀਬ ਨਿਵਾਸ ਸਤਿਗੁਰੂ ਜੀ ਆਪ ਘੋੜੇ ਦੇ ਉੱਪਰ ਸਵਾਰ ਹੋਏ, ਗੁਰੂ ਕੇ ਮਹਿਲ ਇਹ ਰਥਾਂ ਦੇ ਉੱਪਰ ਸਵਾਰ ਹੋਏ ਨੇ, ਸੋਭਾ ਪਾ ਰਹੇ ਹਨ।
ਅਣੀ ਰਾਏ ਸੂਰਜ ਮਲ ਸੰਗ,
ਸਤਿਗੁਰਾਂ ਦੇ ਨਾਲ ਗੁਰੂ ਕੇ ਸਾਹਿਬਜ਼ਾਦੇ ਬਾਬਾ ਅਣੀ ਰਾਏ ਜੀ, ਬਾਬਾ ਸੂਰਜ ਮਲ ਜੀ।
ਤੇਗ ਬਹਾਦਰ ਚੜੇ ਤੁਰੰਗ,
ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹ ਘੋੜੇ ਉੱਪਰ ਚੜੇ ਹੋਏ ਹਨ।
ਸਿਅੰਦਨ ਪਰ ਗੁਰਦਾਸ ਚੜਾਏ,
ਭਾਈ ਗੁਰਦਾਸ ਜੀ ਨੂੰ ਵੀ ਪਿਆਰ ਦੇ ਨਾਲ, ਕਿਉਂਕਿ ਵਡੇਰੀ ਉਮਰ ਹੋ ਚੁੱਕੀ ਹੈ, ਤੇ ਉਹਨਾਂ ਨੂੰ ਵੀ ਰਥ ਦੇ ਉੱਪਰ ਚੜਾਇਆ ਹੈ।
ਅਪਰ ਚਲੇ ਸਭ ਹਿਆ ਹਰ ਖਾਏ,
ਸਾਰੇ ਘੋੜਿਆਂ ਦੇ ਉੱਪਰ ਚੜੇ ਨੇ, ਬੜੇ ਪ੍ਰਸੰਨ ਹੋਏ ਹਨ।
ਬੜੀ ਪੀਰ ਮਾਰਗ ਮੈਂ ਚਾਲੇ,
ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਬਹੁਤ ਸਾਰੇ ਗੁਰੂ ਕੀ ਸੰਗਤ ਨਾਲ ਰਲ ਗਈ, ਬੜੀ ਭੀੜ ਹੋਈ, ਬੜਾ ਇਕੱਠ ਹੋਇਆ।
ਪੱਟ ਮਸੰਦ ਲੀਨ ਗਨ ਨਾਲੇ,
ਬਹੁਤ ਸਾਰੇ ਸੂਰ ਵੀਰ ਯੋਧੇ ਵੀ ਸਤਿਗੁਰਾਂ ਨੇ ਆਪਣੇ ਨਾਲ ਲਏ ਹਨ।
ਡੇਢਕ ਜਾਮ ਵਿਖੇ ਚੱਲ ਗਏ,
ਡੇਢਕ ਜਾਮ, ਜਦੋਂ ਡੇਢ ਜਾਮ, ਡੇਢ ਪਹਿਰ ਭਾਵ ਸਾਢੇ ਕੁ ਚਾਰ ਘੰਟੇ, ਇੱਕ ਜਾਮ ਇੱਕ ਪਹਿਰ ਤਿੰਨ ਘੰਟਿਆਂ ਦਾ, ਜਦੋਂ ਡੇਢ ਪਹਿਰ ਡੇਢ ਜਾਮ ਬੀਤੀਤ ਹੋਇਆ, ਸਾਢੇ ਕੁ ਚਾਰ ਘੰਟਿਆਂ ਦੇ ਵਿੱਚ ਸਤਿਗੁਰੂ ਜੀ ਚਲੇ ਗਏ ਨੇ ਤਰਨ ਤਾਰਨ ਸਾਹਿਬ ਜੀ ਦੇ ਸਥਾਨ ਤੇ।
ਤੀਰਥ ਦਰਸ ਬਿਲੋਕਤ ਪਏ,
ਤੇ ਉੱਥੇ ਜਾ ਕਰਕੇ ਇਸ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕੀਤੇ।
ਪੂਰਬ ਦਿਸ਼ ਕੋ ਕਰਿਓ ਨਿਵੇਸ਼,
ਤੇ ਪੂਰਬ ਦਿਸ਼ਾ ਦੇ ਵੱਲ ਜਾ ਕਰਕੇ ਉਤਾਰੇ ਕੀਤੇ।
ਉਤਰਿਓ ਆਨ ਕੁਟੰਬ ਅਸ਼ੇਸ਼,
ਸਾਰਾ ਪਰਿਵਾਰ ਉਸ ਸਥਾਨ ਤੇ ਆ ਕਰਕੇ ਉਤਾਰਾ ਕਰਦਾ ਹੈ।
ਖਾਨ ਪਾਨ ਆਛੀ ਕਰਵਾਏ,
ਬਹੁਤ ਚੰਗੀ ਵਿਧੀ ਦੇ ਨਾਲ ਅੱਛੀ ਤਰ੍ਹਾਂ ਭੋਜਨ ਤਿਆਰ ਕੀਤਾ, ਸਾਰੇ ਗੁਰੂ ਪਿਆਰ ਵਾਲੇ ਗੁਰਸਿੱਖਾਂ ਨੂੰ ਭੋਜਨ ਛਕਾਇਆ।
ਵਰਤ ਬਿਲਾਸਨ ਦਿਵਸ ਬਿਤਾਏ,
ਇਤਨਾ ਵਚਨ ਵਿਲਾਸ ਕਰਦਿਆਂ ਹੋਇਆ ਦਿਨ ਬਤੀਤ ਹੋਇਆ।
ਤੀਰਥ ਸ਼੍ਰੀ ਅਰਜਨ ਜਿਮ ਕਰਿਓ,
ਜਿਵੇਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਾਵਨ ਤੀਰਥ ਰਚਿਆ ਹੈ।
ਸਰਬ ਪ੍ਰਸੰਗ ਸੋ ਗੁਰੂ ਉਚਰਿਓ,
ਉਹ ਸਾਰਾ ਪ੍ਰਸੰਗ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖ ਸੰਗਤਾਂ ਨੂੰ ਵਰਣਨ ਕਰਕੇ ਸੁਣਾਇਆ ਹੈ।
ਪਾਨਾ ਆਦਿ ਸੁਨਤ ਹਰ ਖਾਏ,
ਭਾਈ ਪਾਨਾ ਜੀ ਤੇ ਹੋਰ ਗੁਰੂ ਪਿਆਰ ਵਾਲੇ ਗੁਰਸਿੱਖ ਸਤਿਗੁਰਾਂ ਦੇ ਪਾਵਨ ਮੁਖਾਰਬਿੰਦ ਤੋਂ ਉਸ ਸਥਾਨ ਦੀ ਵਡਿਆਈ ਸੁਣ ਕਰਕੇ ਬਹੁਤ ਖੁਸ਼ ਹੋਏ ਹਨ।
ਤ੍ਰੋਦਸ਼ਮੀ ਚੋਦਸ਼ ਨਰਿਆਏ,
ਤੇਰਵੀਂ ਆ ਗਈ, ਅੱਗੇ ਦਸਵੀਂ ਆ ਗਈ, ਤੇ ਦਸਵੀਂ ਨੂੰ ਬਹੁਤ ਸਾਰੇ ਗੁਰੂ ਪਿਆਰ ਵਾਲੇ ਗੁਰਸਿੱਖ ਤਰਨ ਤਾਰਨ ਸਾਹਿਬ ਤੇ ਪਹੁੰਚੇ ਨੇ।
ਧਰੇ ਅਕੋਰਨ ਬੰਧਨ ਠਾਨੇ,
ਔਰ 13ਵੇਂ ਨੂੰ 14ਵੇਂ ਨੂੰ ਗੁਰੂ ਪਿਆਰ ਵਾਲੇ ਸਿੱਖ ਪਹੁੰਚ ਗਏ। ਗਰੀਬ ਨਵਾਜ ਸਾਹਿਬ ਜੀ ਦੇ ਕਮਲ ਵਰਗੇ ਚਰਨਾਂ ਦੇ ਉੱਪਰ ਗੁਰਸਿੱਖਾਂ ਨੇ ਜੋ ਪਿਟਾਵਾਂ ਲਿਆਂਦੀਆਂ ਅਦਬ ਦੇ ਨਾਲ ਰੱਖੀਆਂ ਨੇ, ਨਮਸਕਾਰ ਕੀਤੀ।
ਉਤਰੇ ਤੀਰਥ ਤੀਰ ਸ਼ਨਾਨੇ,
ਤੇ ਤੀਰਥ ਸਾਹਿਬ ਦੇ ਇਸ ਸਥਾਨ ਦੇ ਨੇੜੇ ਹੀ ਤੀਰ ਦਾ ਅਰਥ ਹੈ ਕੋਲ, ਤਰਨ ਤਾਰਨ ਸਾਹਿਬ ਦੇ ਇਸ ਤੀਰਥ ਦੇ ਕੋਲ ਹੀ ਗੁਰੂ ਪਿਆਰ ਵਾਲੇ ਗੁਰਸਿੱਖਾਂ ਨੇ ਉਤਾਰੇ ਕੀਤੇ ਨੇ ਤੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ।
ਦਿਵਸ ਅਮਸਿਆ ਮੱਜਨ ਠਾਨ,
ਅਗਲੇ ਦਿਨ ਮਸਿਆ ਆ ਗਈ ਤੇ ਇਸ ਮਸਿਆ ਵਾਲੇ ਦਿਨ ਗੁਰੂ ਪਿਆਰ ਵਾਲੀਆਂ ਸੰਗਤਾਂ ਨੇ ਮੱਜਨ ਠਾਨ ਇਸ਼ਨਾਨ ਕੀਤਾ।
ਗਮਨੇ ਸ਼੍ਰੀ ਅਰਜਨ ਕੇ ਥਾਨ,
ਇਸ਼ਨਾਨ ਕਰਕੇ ਫਿਰ ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਭਾਇਮਾਨ ਹੋਏ ਸਨ ਉਸ ਸਥਾਨ ਤੇ ਸਤਿਗੁਰੂ ਜੀ ਅਤੇ ਸਿੱਖ ਸੰਗਤਾਂ ਪਹੁੰਚੀਆਂ।
ਸਤਿਗੁਰ ਸਭਾ ਵਿਸਾਲ ਲਗਾਈ,
ਇਸ ਸਥਾਨ ਤੇ ਗਰੀਬ ਨਵਾਜ ਸਾਹਿਬ ਜੀ ਨੇ ਦੀਵਾਨ ਸਜਾਏ ਹਨ।
ਸੰਗਤ ਆਏ ਆਏ ਸਮੁਦਾਈ,
ਸਾਰੀ ਸਿੱਖ ਸੰਗਤ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੀਵਾਨ ਦੇ ਵਿੱਚ ਪਹੁੰਚ ਗਈ।
ਅਧਿਕ ਤਿਹਾਵਲ ਕੋ ਬਰਤਾਵੇ,
ਤੇ ਬਹੁਤ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਗਿਆ, ਸਿੱਖ ਸੰਗਤਾਂ ਦੇ ਵਿੱਚ ਵਰਤਾਇਆ ਗਿਆ।
ਵਸਤਰ ਦਰਬ ਕੀ ਭੇਟ ਚੜਾਵੇ,
ਗੁਰਸਿੱਖ ਸਤਿਗੁਰਾਂ ਨੂੰ ਬਹੁਤ ਸਾਰੇ ਕੀਮਤੀ ਵਸਤਰ, ਬਹੁਤ ਸਾਰੀਆਂ ਅਮੋਲਕ ਹੋਰ ਭੇਟਾਵਾਂ ਅਰਪਣ ਕਰਦੇ ਹਨ।
ਕਰੇ ਕਾਮਨਾ ਕੀ ਅਰਦਾਸ,
ਮਨ ਦੇ ਅੰਦਰ ਜੋ ਅਭਿਲਾਖਾ ਹੈ ਜੋ ਕਾਮਨਾ ਹੈ ਉਹ ਸਤਿਗੁਰੂ ਜੀ ਦੇ ਅੱਗੇ ਰੱਖਦੇ ਨੇ, ਅਰਦਾਸ ਕਰਦੇ ਹਨ ਕਿ ਸਤਿਗੁਰੂ ਸਾਡਾ ਆਹ ਕਾਰਜ ਰੁਕਿਆ ਹੋਇਆ, ਆਪ ਕਿਰਪਾ ਕਰੋ ਸਾਡੇ ਕਾਰਜ ਸੰਪੰਨ ਹੋ ਜਾਣ। ਜੋ ਵੀ ਮਨ ਦੇ ਅੰਦਰ ਅਭਿਲਾਖਾ ਲੈ ਕਰਕੇ ਆਇਆ, ਕਾਮਨਾ ਲੈ ਕੇ ਆਇਆ, ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਗਰੀਬ ਨਵਾਜ ਸਾਹਿਬ ਜੀ ਨੇ ਉਹਨਾਂ ਤੇ ਨਜ਼ਰ ਕਰ ਦਿੱਤੀ।
ਪੁਰਵੇ ਸ਼੍ਰੀ ਸਤਿਗੁਰ ਕੇ ਪਾਸ,
ਤੇ ਗਰੀਬ ਨਵਾਜ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਅਰਦਾਸਾਂ ਕੀਤੀਆਂ ਸਤਿਗੁਰਾਂ ਨੇ, ਉਹਨਾਂ ਗੁਰਸਿੱਖਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਕਾਮਨਾਵਾਂ ਸੰਪੂਰਨ ਕੀਤੀਆਂ ਨੇ ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖਾ ਤੇਰੇ ਮਨ ਦੀ ਕੋਈ ਵੀ ਅਭਿਲਾਖਾ ਹੈ ਨਾ, ਕੋਈ ਵੀ ਇੱਛਾ ਹੈ, ਤੂੰ ਆਪਣੇ ਸਾਹਿਬ ਦੇ ਅੱਗੇ ਰੱਖਣੀ ਹੈ। ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਤੇਰੇ ਜੀ ਦੀ ਕੋਈ ਵੀ ਵਿਰਥਾ ਨਾ, ਕੋਈ ਵੀ ਕਾਮਨਾ ਤੂੰ ਆਪਣੇ ਗੁਰੂ ਦੇ ਅੱਗੇ ਰੱਖ ਤੇ ਗੁਰੂ ਅੱਗੇ ਬੇਨਤੀ ਕਰ, ਤੇ ਫਿਰ ਸਤਿਗੁਰੂ ਆਪ ਸਹਾਈ ਹੁੰਦੇ ਨੇ, ਫਿਰ ਕਾਮਨਾ ਸੰਪੂਰਨ ਕਰਦੇ ਨੇ। ਤੇਰੀ ਅਰਦਾਸ ਨੂੰ ਗੁਰੂ ਨੇ ਆਪ ਸੁਣਨਾ ਜਦੋਂ ਜੀ ਕੀ ਵਿਰਥਾ ਗੁਰੂ ਦੇ ਅੱਗੇ ਰੱਖੇਗਾ।
ਸ਼੍ਰੀ ਹਰਗੋਬਿੰਦ ਗਿਰਾ ਬਖਾਨੀ,
ਗਰੀਬ ਨਵਾਜ ਸਾਹਿਬ ਜੀ ਨੇ ਗੁਰਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕੀਤੀਆਂ ਆਪਣੇ ਪਾਵਨ ਮੁਖਾਰ ਬਿੰਦ ਤੋਂ, ਸਮੇਂ ਸਤਿਗੁਰਾਂ ਨੇ ਵਚਨ ਕੀਤੇ।
ਮਹਿਮਾ ਤੀਰਥ ਪੁੰਨ ਮਹਾਨੀ,
ਤੇ ਗਰੀਬ ਨਵਾਜ ਸਾਹਿਬ ਜੀ ਨੇ ਇਸ ਤਰਨ ਤਾਰਨ ਸਾਹਿਬ ਜੀ ਦੇ ਪਾਵਨ ਸਥਾਨ ਦੀ ਮਹਿਮਾ, ਇਹਦੀ ਵਡਿਆਈ ਸਿੱਖ ਸੰਗਤਾਂ ਨੂੰ ਸੁਣਾਈ।
ਭਾਦਰੋ ਦਰਸ ਮਹਾਤਮ ਮਹਾ,
ਤੇ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਜੋ ਇਸ ਭਾਦੋਂ ਦੇ ਮਹੀਨੇ ਦੇ ਵਿੱਚ ਆ ਕੇ ਤੇ ਦਰਸ਼ਨ ਕਰਦੇ ਨੇ ਉਹਦਾ ਬੜਾ ਮਹਾਤਮ ਹੈ।
ਕਰੇ ਇਸ਼ਨਾਨ ਆਨ ਜੇ ਇਆ,
ਜੇ ਤੇ ਕੋਈ ਆ ਕੇ ਭਾਵਨਾ ਦੇ ਨਾਲ ਇਸ਼ਨਾਨ ਕਰਦਾ ਹੈ।
ਅਗ ਓਗਨ ਕੋ ਕਰੇ ਵਿਨਾਸ਼,
ਉਹਨਾਂ ਦੇ ਜਿਹੜੇ ਵੱਡੇ ਵੱਡੇ ਪਾਪ ਨੇ ਉਹ ਸਤਿਗੁਰੂ ਦੂਰ ਕਰ ਦਿੰਦੇ ਹਨ।
ਵਿਮਲ ਹੋਏ ਪੁਰਵੇ ਸਭਿਆਸ,
ਨਿਰਮਲ ਹੋ ਜਾਂਦੇ ਨੇ ਤੇ ਜਦੋਂ ਨਿਰਮਲ ਹੋ ਗਏ ਤਾਂ ਉਸ ਸਮੇਂ ਉਹਨਾਂ ਦੀ ਜਿਹੜੀ ਆਸਾ ਉਹ ਪੂਰੀ ਹੋਏਗੀ। ਸਤਿਗੁਰੂ ਜੀ ਆਪ ਉਹਨਾਂ ਦੀ ਆਸਾ ਪੂਰੀ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਨਿਰਮਲ ਹੋ ਜਾਂਦੇ ਨੇ।
ਦਿਵਸ ਆਜ ਕੇ ਪੂਰਨ ਮੇਲਾ,
ਸਤਿਗੁਰੂ ਜਿੱਥੇ ਇਹ ਤਨ ਦੀ ਮੈਲ ਕੱਟਦੇ ਨੇ ਉੱਥੇ ਸ਼ਬਦ ਦੇ ਨਾਲ ਮਨ ਦੀ ਮੈਲ ਵੀ ਕੱਟਦੇ ਨੇ। ਤੇ ਸਤਿਗੁਰਾਂ ਨੇ ਕਿਹਾ ਗੁਰਸਿੱਖ ਕੇਵਲ ਬਾਹਰੀ ਤੌਰ ਤੇ ਇਸ਼ਨਾਨ ਨਹੀਂ ਕਰਨਾ, ਤੂੰ ਅੰਦਰੂਨੀ ਤੌਰ ਤੇ ਵੀ ਇਸ਼ਨਾਨ ਕਰਨਾ ਹੈ। ਪਹਿਲਾਂ ਇਸ਼ਨਾਨ ਕਰਕੇ ਤਨ ਨੂੰ ਸੁੱਚਾ ਕਰਨਾ, ਆਲਸ ਨਾ ਪਵੇ, ਫਿਰ ਸੰਗਤ ਵਿੱਚ ਬੈਠ ਕੇ ਸਿਮਰਨ ਕਰਨਾ, ਬੰਦਗੀ ਕਰਨੀ ਹੈ, ਤੇ ਇਸ ਤਰ੍ਹਾਂ ਮਨ ਦੀ ਮੈਲ ਵੀ ਉਤਰ ਜਾਏਗੀ। ਸਤਿਗੁਰਾਂ ਨੇ ਕਿਰਪਾ ਕੀਤੀ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਤੇ ਤਨ ਦੋਨੇ ਅਰੋਗ ਹੋਣਗੇ ਜਦੋਂ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕਰੇਗਾ। ਤਨ ਅਰੋਗ ਹੋਏਗਾ ਪਾਣੀ ਦੇ ਨਾਲ, ਮਨ ਅਰੋਗ ਹੋਏਗਾ ਬਾਣੀ ਦੇ ਨਾਲ। ਪਹਿਲਾਂ ਤਰਨ ਤਾਰਨ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਤਨ ਦਾ, ਫਿਰ ਅੰਦਰ ਦਰਬਾਰ ਸਾਹਿਬ ਜਾ ਕੇ ਬਾਣੀ ਦੇ ਨਾਲ ਸੰਗਤ ਵਿੱਚ ਬੈਠ ਕੇ ਮਨ ਦਾ ਇਸ਼ਨਾਨ ਕਰਾਉਣਾ। ਇਸ ਤਰ੍ਹਾਂ ਤਨ ਤੇ ਮਨ ਦੋਨੋਂ ਨਿਰਮਲ ਹੋ ਜਾਂਦੇ ਨੇ, ਤੇ ਜਦੋਂ ਤਨ ਤੇ ਮਨ ਨਿਰਮਲ ਹੋ ਗਏ, ਸਤਿਗੁਰੂ ਫਿਰ ਮਨ ਦੀ ਆਸ ਪੂਰੀ ਕਰ ਦਿੰਦੇ ਹਨ।
ਦਿਵਸ ਆਜ ਕੋ ਪੂਰਨ ਮੇਲਾ,
ਗਰੀਬ ਨਿਵਾਸ ਸਾਹਿਬ ਜੀ ਕਹਿ ਲੱਗੇ ਅੱਜ ਦਾ ਜਿਹੜਾ ਇਹ ਦਿਨ ਹੈ ਨਾ, ਇਸ ਦਿਨ ਤੇ ਸਿੱਖ ਸੰਗਤਾਂ ਨੇ ਬਹੁਤ ਸਾਰਾ ਇੱਥੇ ਆ ਕਰਕੇ ਦਰਸ਼ਨ ਕੀਤੇ ਨੇ, ਮੇਲ ਜੋਲ ਹੋਇਆ ਹੈ।
ਹੋਏ ਸਦਾ ਨਰ ਨਾਰ ਸਕੇਲਾ,
ਇੱਥੇ ਮਨੁੱਖ ਇਸ ਤਰ੍ਹਾਂ ਸਾਰੇ ਇਕੱਠੇ ਹੋਏ ਨੇ, ਇਹ ਮੇਲਾ ਹੋਇਆ। ਅੱਜ ਸਾਡੇ ਵਿੱਚ ਇਹ ਮੇਲੇ ਨਹੀਂ ਰਹੇ। ਪੁਰਾਤਨ ਸਮੇਂ ਦੇ ਅੰਦਰ ਮੇਲੇ ਸਨ, ਜੁੜ ਕੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣਾ, ਨਿਰੰਕਾਰ ਦੀ ਸਿਫਤ ਸਲਾਹ ਕਰਨੀ। ਅੱਜ ਸਾਡੇ ਵਿੱਚੋਂ ਇਹ ਜੋੜ ਮੇਲੇ ਖਤਮ ਹੋ ਗਏ ਨੇ, ਇਹ ਮੇਲੇ ਖਤਮ ਹੋ ਗਏ। ਅੱਜ ਕੇਵਲ ਸਾਡੇ ਕੋਲ ਔਰ ਬਾਹਰੀ ਤੌਰ ਤੇ ਹੀ ਭੱਜ ਨੱਠ ਰਹਿ ਗਈ ਹੈ। ਗੁਰੂ ਦੇ ਦਰ ਤੇ ਆ ਕਰਕੇ ਗੁਰੂ ਦੇ ਨਾਲ ਆਤਮਾ ਦਾ ਮਿਲਾਪ ਕਰਾਉਣਾ ਸੀ, ਉਹ ਮੇਲ ਜੋਲ ਨਹੀਂ ਹੋਇਆ, ਕੇਵਲ ਸ਼ਬਦੀ ਹੀ ਜੋੜ ਮੇਲੇ ਰਹਿ ਗਏ ਨੇ, ਸਾਡਾ ਜੋੜ ਹੀ ਨਹੀਂ ਹੋਇਆ, ਇਕੱਲਾ ਹੀ ਮੇਲਾ ਰਹਿ ਗਿਆ, ਇਕੱਲਾ ਇਕੱਠ ਹੀ ਇਕੱਠ ਰਹਿ ਗਿਆ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਗੁਰਸਿੱਖਾ, ਤੂੰ ਗੁਰੂ ਦੇ ਨਾਲ ਮੇਲ ਕਰਨਾ, ਗੁਰੂ ਦੇ ਨਾਲ ਜੁੜਨਾ, ਆਪਣੀ ਆਤਮਾ ਨੂੰ ਸ਼ਬਦ ਦੇ ਨਾਲ ਜੋੜ। ਇਹ ਸਤਿਗੁਰਾਂ ਨੇ ਸਾਨੂੰ ਜੁਗਤੀ ਦਿੱਤੀ ਸੀ, ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਣੇ, ਨਿਰੰਕਾਰ ਦੀ ਸਿਫਤ ਸਲਾਹ ਕਰਨੀ। ਹੁਣ ਅਸੀਂ ਜੋੜ ਮੇਲਿਆਂ ਦੇ ਉੱਪਰ ਜਾਂਦੇ ਹਾਂ ਤੇ ਸੰਗਤ ਦੇ ਵਿੱਚ ਬਹੁਤ ਘੱਟ ਰੰਗ ਰਤੜੀਆਂ ਹੀ ਰੂਹਾਂ ਹੁੰਦੀਆਂ ਨੇ ਜਿਹੜੇ ਗੁਰੂ ਦਰ ਤੇ ਬੈਠਦੇ ਨੇ, ਨਹੀਂ ਬਹੁਤਾਤ ਦੇ ਵਿੱਚ ਬਾਹਰ ਲੋਕ ਲੰਗਰ ਹੀ ਚੈੱਕ ਕਰਦੇ ਰਹਿੰਦੇ ਨੇ ਕਿ ਫਲਾਣੇ ਲੰਗਰ ਦੇ ਵਿੱਚ ਆਹ ਕੁਝ ਬਣਿਆ, ਫਲਾਣੇ ਥਾਂ ਤੇ ਆਹ ਬਣਿਆ, ਫਲਾਣੇ ਥਾਂ ਤੇ ਆਹ ਬਣਿਆ। ਗੁਰੂ ਦੇ ਨਾਲ ਮਿਲਾਪ ਹੀ ਨਹੀਂ ਹੋਇਆ, ਲੰਗਰਾਂ ਦੇ ਨਾਲ ਹੀ ਮਿਲਾਪ ਹੋ ਗਿਆ, ਲੰਗਰਾਂ ਦੇ ਵਿੱਚ ਹੀ ਅਸੀਂ ਭਟਕ ਕਰਕੇ ਤੁਰ ਫਿਰ ਕਰਕੇ ਔਰ ਵਾਪਸ ਘਰਾਂ ਨੂੰ ਆ ਜਾਂਦੇ ਹਾਂ। ਕਦੇ ਗੁਰੂ ਦੇ ਦਰ ਤੇ ਬੈਠ ਕਰਕੇ ਗੁਰੂ ਦੀ ਬਾਤ ਨੂੰ ਸੁਣਿਆ ਨਹੀਂ, ਆਪਣੀ ਆਤਮਾ ਨੂੰ ਗੁਰੂ ਦੇ ਸ਼ਬਦ ਵਿੱਚ ਅਭੇਦ ਨਹੀਂ ਕੀਤਾ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਗੁਰਸਿੱਖਾ, ਤੂੰ ਆਪਣੀ ਆਤਮਾ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ। ਤੇ ਜਦੋਂ ਕਿਸੇ ਨੂੰ ਪੁੱਛੀ, ਭਾਈ ਤੂੰ ਫਲਾਣੇ ਥਾਂ ਤੇ ਮੇਲੇ ਤੇ ਗਿਆ ਸੀ, ਉੱਥੇ ਕੀ ਕੁਝ ਦੇਖਿਆ? ਕਹਿਣ ਲੱਗੇ ਜੀ ਮੇਲਾ ਬੜਾ ਭਰਿਆ ਹੋਇਆ ਸੀ, ਬੜਾ ਇਕੱਠ ਸੀ, ਮੇਲੇ ਵਿੱਚ ਲੰਗਰਾਂ ਦੀਆਂ ਸਿਫਤਾਂ ਹੋਣਗੀਆਂ ਕਿ ਫਲਾਣੇ ਥਾਂ ਇੰਨੇ ਲੰਗਰ ਲੱਗੇ ਹੋਏ ਸਨ, ਫਲਾਣੇ ਥਾਂ ਇਹ ਹੋਏ ਸੀ। ਕਦੇ ਕਿਸੇ ਨੇ ਇਹ ਨਹੀਂ ਦੱਸਿਆ ਉੱਥੇ ਸ਼ਬਦ ਦਾ ਲੰਗਰ ਵੀ ਲੱਗਿਆ ਸੀ, ਉੱਥੇ ਗੁਰੂ ਪਿਆਰ ਵਾਲਿਆਂ ਨੇ ਬੜੇ ਪਿਆਰ ਦੇ ਵਿੱਚ ਭਿੱਜ ਕਰਕੇ ਕੀਰਤਨੀਏ ਸਿੰਘਾਂ ਨੇ ਕੀਰਤਨ ਕੀਤਾ ਹੈ, ਕੀਰਤਨ ਦੀਆਂ ਸਹਿਬਰਾਂ ਲੱਗੀਆਂ ਸਨ, ਉੱਥੇ ਕਥਾ ਕਹਾਣੀਆਂ ਦੀਆਂ ਸਹਿਬਰਾਂ ਲੱਗੀਆਂ, ਹਰ ਕੀਆਂ ਕਥਾ ਕਹਾਣੀਆਂ ਹੋ ਰਹੀਆਂ ਸੀ। ਇਹ ਕਦੇ ਕਿਸੇ ਨੇ ਨਹੀਂ ਕਿਹਾ, ਪਰ ਜਦੋਂ ਕਹਿੰਦੇ ਨੇ ਕਿ ਉੱਥੇ ਫਲਾਣੇ ਥਾਂ ਲੰਗਰ ਇੰਨੇ ਵਧੀਆ ਲੱਗੇ ਸਨ, ਲੰਗਰਾਂ ਦੀਆਂ ਸਿਫਤਾਂ ਹੁੰਦੀਆਂ ਨੇ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਗੁਰਸਿੱਖਾ, ਤੂੰ ਆਪਣੀ ਆਤਮਾ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ। ਤੇ ਅਸਲ ਜੋੜ ਮੇਲਾ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜਨਾ ਹੀ ਅਸਲ ਜੋੜ ਮੇਲਾ ਹੈ। ਤੇ ਗਰੀਬ ਨਿਵਾਸ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਅੱਜ ਇਸ ਦਿਨ ਤੇ ਸਿੱਖ ਸੰਗਤਾਂ ਬੜੀਆਂ ਇਕੱਤਰ ਹੋਈਆਂ, ਸਾਰੀਆਂ ਸਿੱਖ ਸੰਗਤਾਂ ਦਰਬਾਰ ਦੇ ਵਿੱਚ ਦੀਵਾਨ ਵਿੱਚ ਆ ਕਰਕੇ ਬੈਠੀਆਂ ਨੇ।
ਆਦ ਨਾ ਵਿਆਦ ਉਪਾਦ ਨਾ ਵਿਆਪੇ।
ਗਰੀਬ ਨਿਵਾਸ ਸਾਹਿਬ ਜੀ ਕਹਿ ਲੱਗੇ, ਜਿਹੜੀਆਂ ਸੰਗਤਾਂ ਜਿਹੜੇ ਗੁਰੂ ਪਿਆਰ ਵਾਲੇ ਗੁਰੂ ਸ਼ਬਦ ਵਿੱਚ ਜੁੜ ਜਾਂਦੇ ਨੇ, ਸ਼ਬਦ ਵਿੱਚ ਆਤਮਾ ਨੂੰ ਅਭੇਦ ਕਰਦੇ ਨੇ, ਨਾਮ ਸਿਮਰਨ ਕਰਦੇ ਨੇ, ਉਹਨਾਂ ਰੰਗ ਰਤੜੀਆਂ ਰੂਹਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਰੋਗ ਵਿਆਪਦਾ ਨਹੀਂ। ਉਹਨਾਂ ਨੂੰ ਆਦ ਵਿਆਦ ਉਪਾਦ ਇਹ ਤਿੰਨੇ ਰੋਗ ਉਹਨਾਂ ਦੇ ਖਤਮ ਹੋ ਜਾਂਦੇ ਨੇ, ਤਿੰਨੇ ਤਾਪ ਮਿਟ ਜਾਂਦੇ ਨੇ ਜਿਹੜੇ ਸਤਿਗੁਰੂ ਦੇ ਅੱਗੇ ਅਰਦਾਸ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਜਿਨ੍ਹਾਂ ਦੀ ਪ੍ਰਭੂ ਦੇ ਅੱਗੇ ਅਰਦਾਸ ਹੈ, ਸਾਹਿਬ ਜੀ ਕਹਿਣ ਲੱਗੇ, ਆਦ ਨਾ ਵਿਆਦ ਉਪਾਦ ਨਾ ਵਿਆਪੈ, ਕਿਸੇ ਪ੍ਰਕਾਰ ਦਾ ਉਹਨਾਂ ਨੂੰ ਕੋਈ ਰੋਗ ਨਹੀਂ ਵਿਆਪਦਾ।
ਜੇ ਮੱਜੇ ਅਰ ਜਪ ਜੀ ਜਾਪੇ।
ਗਰੀਬ ਨਿਵਾਸ ਸਾਹਿਬ ਜੀ ਨੇ ਆ ਕਿਰਪਾ ਕੀਤੀ, ਕਹਿਣ ਲੱਗੇ, ਗੁਰਸਿੱਖੋ ਜਿਹੜੇ ਇਸ਼ਨਾਨ ਕਰਕੇ, ਜੇ ਮੱਜੇ, ਮੱਜੇ ਦਾ ਅਰਥ ਹੈ ਇਸ਼ਨਾਨ, ਔਰ ਜਪ ਜੀ ਜਾਪੈ, ਇਸ਼ਨਾਨ ਕਰਕੇ ਜਪ ਜੀ ਸਾਹਿਬ ਦਾ ਜਾਪ ਕਰਨਾ। ਹੁਣ ਪਾਣੀ ਦੇ ਨਾਲ ਤਨ ਦਾ ਇਸ਼ਨਾਨ ਕਰਨਾ, ਆ ਜਪਜੀ ਸਾਹਿਬ ਦੇ ਨਾਲ ਮਨ ਦਾ ਇਸ਼ਨਾਨ ਕਰਨਾ। ਕੇਵਲ ਬਾਹਰੀ ਇਸ਼ਨਾਨ ਦੀ ਗੱਲ ਨਹੀਂ, ਸਤਿਗੁਰੂ ਨੇ ਕਿਹਾ ਅੰਦਰਲਾ ਇਸ਼ਨਾਨ ਵੀ ਕਰ, ਜਪਜੀ ਦੇ ਨਾਲ ਅੰਦਰਲਾ ਇਸ਼ਨਾਨ ਕਰ, ਔਰ ਇਸ ਤਰ੍ਹਾਂ ਤੇਰਾ ਤਨ ਤੇ ਮਨ ਦੋਨੇ ਆਰੋਗ ਹੋ ਜਾਣਗੇ, ਦੋਨੇ ਤੰਦਰੁਸਤ ਹੋਣਗੇ, ਤਨ ਦੇ ਰੋਗ ਵੀ ਕੱਟੇ ਜਾਣਗੇ, ਤੇਰੇ ਮਨ ਦੇ ਰੋਗ ਵੀ ਕੱਟੇ ਜਾਣਗੇ।
ਸੁਣ ਆਨੰਦ ਸਭ ਕੇ ਮਨ ਹੋਆ।
ਗਰੀਬ ਨਿਵਾਸ ਸਾਹਿਬ ਜੀ ਨੇ ਜਦੋਂ ਇਸ ਤਰ੍ਹਾਂ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਆ, ਗੁਰਸਿੱਖੋ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਕੇ ਨਾਲ ਜਪਜੀ ਸਾਹਿਬ ਦਾ ਪਾਠ ਵੀ ਕਰਨਾ, ਤੁਸੀਂ ਵਾਹਿਗੁਰੂ ਦਾ ਜਾਪ ਕਰੋ। ਬੌਲੀ ਸਾਹਿਬ ਦੇ ਆਪਾਂ ਵੇਖਦੇ ਹਾਂ ਨਾ, ਬੜੀਆਂ ਸੰਗਤਾਂ ਜਾਂਦੀਆਂ ਇਸ਼ਨਾਨ ਕਰਦੀਆਂ, ਇਸ਼ਨਾਨ ਕਰਕੇ ਫਿਰ ਜਪਜੀ ਸਾਹਿਬ ਦਾ ਪਾਠ ਕਰਦੀਆਂ, ਇਸ਼ਨਾਨ ਕਰਦੀਆਂ ਫਿਰ ਜਪਜੀ ਸਾਹਿਬ ਦਾ ਪਾਠ ਕਰਦੀਆਂ। ਜਿਵੇਂ ਜਿਵੇਂ ਜਪਜੀ ਸਾਹਿਬ ਦਾ ਪਾਠ ਕਰਦੀਆਂ ਨਾ, ਇਸ਼ਨਾਨ ਕਰਦੀਆਂ 84 ਕੱਟੀ ਜਾਂਦੀ ਹੈ, ਆਵਾਗਾਉਣ ਦਾ ਗੇੜ ਮੁੱਕ ਜਾਂਦਾ ਹੈ ਤੇ ਸਤਿਗੁਰੂ ਅੰਦਰੋਂ ਨਿਰਮਲ ਕਰ ਦਿੰਦੇ ਨੇ, ਜੀਵਨ ਨਿਰਮਲ ਹੋ ਜਾਂਦਾ ਹੈ ਤੇ ਗੁਰਸਿੱਖ ਫਿਰ ਗੁਰੂ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਦਾ, ਇੱਕ ਮੰਗ ਮੰਗਦਾ ਹੈ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਨਾ, ਗੁਰਸਿੱਖ ਨੇ ਪਹਿਲੀ ਮੰਗ ਮੰਗਣੀ ਆ ਗੁਰੂ ਤੋਂ। ਉਹ ਮੰਗ ਕੀ ਮੰਗਣੀ ਆ, ਆਪਾਂ ਜਪਜੀ ਸਾਹਿਬ ਦੀ 5ਵੀਂ ਪੌੜੀ ਦੇ ਅਖੀਰ ਵਿੱਚ ਪੜ੍ਹਦੇ ਆ ਨਾ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਸਤਿਗੁਰੂ ਕਿਰਪਾ ਕਰ ਮੇਰੇ ਤੇ ਰਹਿਮਤ ਕਰ, ਆਹ ਦਾਤ ਮੇਰੀ ਝੋਲੀ ਵਿੱਚ ਪਾਈ। ਤੇ ਗੁਰਸਿੱਖ ਰਾਤ ਨੂੰ ਸੌਣ ਵੇਲੇ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ, ਕੀ ਬੇਨਤੀ ਕਰਦੇ ਨੇ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਧੂਰੇ, ਸਤਿਗੁਰੂ ਮੇਰੇ ਤੇ ਕਿਰਪਾ ਕਰ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਨਿਮਰਤਾ ਅੰਦਰ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿ ਲੱਗੇ, ਗੁਰਸਿੱਖਾ ਅੰਮ੍ਰਿਤ ਵੇਲੇ ਉੱਠ ਕਰਕੇ ਜਪਜੀ ਦਾ ਪਾਠ ਕਰੀ, ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀ, ਸਤਿਗੁਰੂ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਦੇਵੋ, ਮੇਰੇ ਹਿਰਦੇ ਵਿੱਚੋਂ ਵਾਹਿਗੁਰੂ ਨਾ ਵਿਸਰੇ।
ਸੁਣ ਆਨੰਦ ਸਭ ਕੇ ਮਨ ਹੋਆ।
ਜਦੋਂ ਇਹ ਅਰਦਾਸਾਂ ਕੀਤੀਆਂ ਨਾ, ਸਤਿਗੁਰਾਂ ਦੇ ਇਹ ਅੰਮ੍ਰਿਤ ਵਚਨ ਸੁਣੇ, ਸੁਣ ਕਰਕੇ ਸਾਰੀ ਸਿੱਖ ਸੰਗਤ ਦੇ ਮਨ ਦੇ ਅੰਦਰ ਆਨੰਦ ਪੈਦਾ ਹੋਇਆ।
ਮਹਾ ਮਹਾਤਮ ਤੀਰਥ ਜੋਆ।
ਇਸ ਤੀਰਥ ਦਾ ਜਿਹੜਾ ਮਹਾ ਮਹਾਤਮ ਸੀ ਉਹ ਪ੍ਰਾਪਤ ਕੀਤਾ।
ਤਿੰਨ ਦਿਵਸ ਸੰਗਤ ਰਹਿ ਪਾਸ।
ਤਿੰਨ ਦਿਨ ਗਰੀਬ ਨਿਵਾਸ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਸੰਗਤ ਰਹੀ।
ਘਰ ਘਰ ਬੰਧਨ ਗਏ ਆਵਾਸ।
ਸਾਰੀ ਸਿੱਖ ਸੰਗਤ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ।
ਜਿਸ ਦਿਨ ਸਤਿਗੁਰ ਕਰਿਓ ਮੁਕਾਮ।
ਉਸ ਦਿਨ ਗਰੀਬ ਨਿਵਾਸ ਸਾਹਿਬ ਜੀ ਨੇ ਤਰਨ ਤਾਰਨ ਸਾਹਿਬ ਦੇ ਅਸਥਾਨ ਤੇ ਹੀ ਮੁਕਾਮ ਕੀਤਾ, ਟਿਕਾਣਾ ਕੀਤਾ।
ਬਚ ਗੁਰਦਾਸ ਭਨੇ ਅਭਿਰਾਮ।
ਉਸ ਸਮੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ।
ਦੁਆਦਿਸ਼ ਕੋਸਨ ਚੋਲਾ ਨਾਮ।
ਗਰੀਬ ਨਿਵਾਸ ਸਾਹਿਬ ਜੀ ਉਹ ਇਥੋਂ 12 ਕੋਹ ਦੀ ਦੂਰੀ ਤੇ ਚੋਲਾ ਸਾਹਿਬ ਦਾ ਜੋ ਅਸਥਾਨ ਹੈ ਉਸ ਬਾਰੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਨੂੰ ਕਿਹਾ ਕਿ ਇਥੋਂ 12 ਕੋਹ ਦੀ ਦੂਰੀ ਤੇ ਚੋਲਾ ਸਾਹਿਬ ਹੈ।
ਸ਼੍ਰੀ ਅਰਜਨ ਥਲ ਹੈ ਤਿਸ ਗ੍ਰਾਮ।
ਤੇ ਚੋਲਾ ਨਗਰ ਦੇ ਵਿਚ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਹ ਪਾਵਨ ਪਵਿੱਤਰ ਅਸਥਾਨ ਹੈ।
ਚਲੋ ਤਾਂ ਦਰਸ਼ਨ ਕਰ ਲੀਜੇ।
ਗਰੀਬ ਨਿਵਾਸ ਸਾਹਿਬ ਜੀ ਆਪ ਕਿਰਪਾ ਕਰੋ, ਉਸ ਅਸਥਾਨ ਤੇ ਚਲੋ, ਹੁਣ ਨੇੜੇ ਆਏ ਆ, ਜਾ ਕਰਕੇ ਦਰਸ਼ਨ ਦੀਦਾਰੇ ਕਰ ਲਈਏ।
ਨਰ ਨਾਰਨ ਕਿਰਤਾਰਥ ਕੀਜੇ।
ਆਪ ਕਿਰਪਾ ਕਰੋ ਗਰੀਬ ਨਿਵਾਸ ਸਤਿਗੁਰੂ ਜੀ, ਉੱਥੇ ਸਾਰੀ ਸੰਗਤ ਨੂੰ ਕਿਰਤਾਰਥ ਕਰੋ, ਨਿਹਾਲ ਕਰੋ।
ਸੁਨ ਮਾਨੀ ਸ਼੍ਰੀ ਹਰਗੋਬਿੰਦ।
ਭਾਰੀ ਗੁਰੂ ਦਲ ਭੰਜਨ ਗੁਰੂ ਸੂਰਮੇ ਨੇ ਭਾਈ ਗੁਰਦਾਸ ਜੀ ਦੀ ਇਹ ਬੇਨਤੀ ਨੂੰ ਸੁਣਿਆ, ਸੁਣ ਕਰਕੇ ਮੰਨ ਲਿਆ।
ਚੜੇ ਪ੍ਰਾਤ ਸੰਗ ਸੈਨਾ ਬ੍ਰਿੰਦ।
ਫਿਰ ਆਉਂਦਿਆਂ ਹੀ ਗਰੀਬ ਨਿਵਾਸ ਸਤਿਗੁਰੂ ਜੀ ਚੋਲਾ ਸਾਹਿਬ ਦੇ ਅਸਥਾਨ ਵੱਲ ਨੂੰ ਸਾਰੇ ਸੈਨਿਕਾਂ ਸਮੇਤ ਪਰਿਵਾਰ ਸਮੇਤ ਚੱਲ ਪਏ।
ਸਗਲ ਕੁਟੰਬ ਲਈ ਨਿਜ ਸਾਥ।
ਸਤਿਗੁਰਾਂ ਨੇ ਆਪਣਾ ਸਾਰਾ ਪਰਿਵਾਰ ਵੀ ਨਾਲ ਲਿਆ ਹੈ।
ਜਾਏ ਪਹੁੰਚੇ ਦੀਨਾ ਨਾਥ।
ਦੀਨਾ ਉੱਪਰ ਦਇਆ ਕਰਨ ਵਾਲੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਸਥਾਨ ਤੇ ਪਹੁੰਚ ਗਏ।
ਸ਼੍ਰੀ ਅਰਜਨ ਥਲ ਕੇ ਟਿਗ ਡੇਰਾ।
ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸਥਾਨ ਦੇ ਕੋਲ ਹੀ ਉਤਾਰਾ ਕੀਤਾ।
ਘਰ ਬੈਠੇ ਤੈ ਦਰਸ਼ਨ ਹੀਰਾ।
ਉਸ ਸਥਾਨ ਤੇ ਸਤਿਗੁਰੂ ਜੀ ਨੇ ਜਾ ਕਰਕੇ ਉਤਾਰਾ ਕੀਤਾ, ਪਿਤਾ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅਸਥਾਨ ਦੇ ਦੀਦਾਰ ਕੀਤੇ।
ਤੀਰ ਤੀਰ ਜੇ ਗ੍ਰਾਮ ਬਸੰਤੇ।
ਨੇੜੇ ਨੇੜੇ ਜਿੰਨੇ ਵੀ ਨਗਰ ਵਸਦੇ ਹਨ
ਗੁਰ ਆਗਵਨ ਜਾਨ ਪਹੁੰਚੰਤੇ।
ਨੇੜੇ ਨੇੜੇ ਜਿੰਨੇ ਨਗਰ ਦੀ ਸੰਗਤ ਆ, ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਏ ਨੇ, ਉਹਨਾਂ ਦੇ ਆਗਮਨ ਦੀ ਖਬਰ ਸੁਣ ਕਰਕੇ ਸਤਿਗੁਰਾਂ ਦੇ ਦੀਦਾਰ ਕਰਨ ਦੇ ਲਈ ਸੰਗਤਾਂ ਪਹੁੰਚ ਗਈਆਂ।
ਲੈ ਲੈ ਦੁਗਧ ਦਦੀ ਸਮੁਦਾਏ।
ਤੇ ਗੁਰੂ ਪਿਆਰ ਵਾਲੀਆਂ ਸੰਗਤਾਂ ਕੋਈ ਦੁੱਧ ਲੈ ਕਰਕੇ ਆ ਰਹੀਆਂ ਨੇ ਤੇ ਕੋਈ ਦਹੀਂ ਲੈ ਕੇ ਆ ਰਹੀਆਂ ਹਨ।
ਚੌਂਦਿਸ਼ ਤੇ ਚੌਂਪਤ ਚਲੇ ਆਏ।
ਚਾਰ ਸਵੇਰੇ ਤੋਂ ਗੁਰੂ ਪਿਆਰ ਵਾਲੇ ਗੁਰਸਿੱਖ ਬੜੇ ਉਤਸ਼ਾਹਿਤ ਹੋ ਕੇ ਬੜੇ ਪ੍ਰਸੰਨ ਹੋ ਕੇ ਆਏ ਹਨ।
ਸ਼੍ਰੀ ਹਰਗੋਬਿੰਦ ਪਿਤਾ ਸਥਾਨ।
ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਪੂਜਨੀਕ ਪਿਤਾ ਜੀ ਦੇ ਅਸਥਾਨ ਦੇ ਉੱਪਰ ਬੈਠੇ ਹਨ।
ਕੀਨ ਪ੍ਰਦਰਸ਼ਨ ਬੰਧਨ ਠਾਨ।
ਉੱਥੇ ਨਮਸਕਾਰ ਕੀਤੀ, ਪਿਤਾ ਜੀ ਦੇ ਅਸਥਾਨ ਤੇ ਨਮਸਕਾਰ ਕਰਕੇ ਫਿਰ ਤੈਨ ਪਰਿਕਰਮਾ ਕੀਤੀਆਂ, ਨਮਸਕਾਰ ਕੀਤੀ।
ਬੈਠ ਗਏ ਤੈ ਸਭਾ ਲਗਾਈ।
ਪਰਿਕਰਮਾ ਕਰਕੇ ਸਤਿਗੁਰੂ ਜੀ ਨਮਸਕਾਰ ਕਰਕੇ ਬੈਠ ਗਏ ਨੇ, ਦੀਵਾਨ ਸਜਾਇਆ ਹੈ।
ਸਿੱਖ ਸੰਗਤ ਪਹੁੰਚੀ ਸਭ ਆਈ।
ਦੀਵਾਨ ਸਜਿਆ ਤੇ ਸਜੇ ਹੋਏ ਦੀਵਾਨ ਦੇ ਅੰਦਰ ਸਾਰੀ ਸਿੱਖ ਸੰਗਤ ਸਤਿਗੁਰਾਂ ਦੇ ਕੋਲ ਪਹੁੰਚ ਗਈ।
ਪਰ ਜੋਤ ਅਰ ਨਮੋ ਕਰਨ ਤੇ।
ਸਾਰੀ ਸਿੱਖ ਸੰਗਤ ਸਤਿਗੁਰਾਂ ਨੂੰ ਆ ਕੇ ਨਮਸਕਾਰ ਕਰਦੀ ਹੈ।
ਰਸਦ ਅੰਨ ਕੋ ਗਨ ਅਰਪੰਤੇ।
ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਸੰਗਤਾਂ ਰਸਦਾਂ ਲਿਆ ਕਰਕੇ, ਅੰਨ ਲਿਆ ਕਰਕੇ ਭੇਟਾ ਕਰਦੇ ਹਨ।
ਯਥਾ ਸ਼ਕਤ ਕ੍ਰਿਤ ਪੈ ਦੱਦ ਲਿਆਏ।
ਜਿਹਦੀ ਕਿਸੇ ਦੇ ਵਿੱਚ ਕੋਈ ਸਮਰੱਥਾ ਹੈ ਉਸ ਸਮਰੱਥਾ ਦੇ ਮੁਤਾਬਕ ਕੋਈ ਘਿਓ ਲੈ ਕੇ ਆਉਂਦਾ ਹੈ, ਕੋਈ ਦੁੱਧ ਲੈ ਕੇ ਆਉਂਦਾ ਹੈ, ਕੋਈ ਦਹੀਂ ਲੈ ਕੇ ਆਉਂਦਾ ਹੈ।
ਜੈਤ ਸ਼੍ਰੀ ਕੋ ਆਨ ਚੜਾਏ।
ਗਰੀਬ ਨਿਵਾਸ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਗੁਰੂ ਪਿਆਰ ਵਾਲੇ ਸਿੱਖ ਇਹ ਭੇਟਾਵਾਂ ਅਰਪਣ ਕਰਦੇ ਹਨ।
ਸ਼ਬਦ ਕੀਰਤਨ ਸੁੰਦਰ ਹੋਤ।
ਉਸ ਸਮੇਂ ਬੜੇ ਪਿਆਰ ਦੇ ਵਿੱਚ ਗੁਰੂ ਕੇ ਰਬਾਬੀ ਸਿੱਖ ਕੀਰਤਨ ਕਰ ਰਹੇ ਨੇ। ਔਰ ਕੀਰਤਨ ਦੀਆਂ ਸ਼ੈਬਰਾਂ ਹੋ ਲੱਗੀਆਂ ਹੋਈਆਂ ਨੇ,
ਜਿਸ ਉਰਬਾਸੇ ਗਿਆਨ ਉਦੋਤ,
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਸੂਰਜ ਚੜ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ।
ਮੇਲ ਸਕੇਲਨ ਅਤਿਸ਼ੈ ਹੋਆ,
ਉਹ ਗੁਰੂ ਪਿਆਰ ਵਾਲੇ ਗੁਰੂ ਸਿੱਖ ਸਤਿਗੁਰੂ ਜੀ ਦੇ ਸ਼ਬਦ ਵਿੱਚ ਜੁੜਦੇ ਨੇ, ਹੋਰ ਸੰਗਤਾਂ ਨੂੰ ਵੀ ਇਕੱਠੀਆਂ ਕਰਕੇ ਗੁਰੂ ਦਰਬਾਰ ਦੇ ਵਿੱਚ ਲੈ ਕੇ ਆਉਂਦੇ ਹਨ।
ਕਰੇ ਪਾਉ ਗੁਰਦਰਸ਼ਨ ਜੋਆ,
ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ, ਗਿਆਨ ਦਾ ਸੂਰਜ ਪ੍ਰਕਾਸ਼ ਹੋ ਗਿਆ, ਉਹ ਬੜੇ ਪਿਆਰ ਦੇ ਨਾਲ ਗੁਰੂ ਕੇ ਸਿੱਖ ਭੇਟਾਵਾਂ ਲੈ ਕੇ ਆਉਂਦੇ ਨੇ, ਸਤਿਗੁਰੂ ਦੇ ਦਰ ਤੇ ਸਤਿਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਭੇਟਾਵਾਂ ਅਰਪਣ ਕਰਦੇ ਨੇ ਤੇ ਸਾਹਿਬ ਦੇ ਭਾਵਨਾ ਦੇ ਨਾਲ ਪਿਆਰ ਨਾਲ ਦੀਦਾਰ ਕਰਦੇ ਹਨ।
ਕਿਤਕ ਕਾਲ ਬੈਠੀ ਗੁਣਖਾਨੀ,
ਕਾਫੀ ਸਮਾਂ ਗੁਣਾਂ ਦੀ ਖਾਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਵਾਨ ਵਿੱਚ ਬੈਠੇ ਰਹੇ।
ਭਾਨਾ ਪਿਖ ਸਥਾਨ ਕੈ ਬਾਨੀ,
ਭਾਈ ਭਾਨਾ ਜੀ ਨੇ ਸੋਹਣੀ ਸੁੰਦਰ ਜਗ੍ਹਾ ਵੇਖ ਕਰਕੇ ਬੇਨਤੀ ਕੀਤੀ,
ਇਸ ਕਾਰਨ ਕਰ ਗੁਰ ਇਤੇ ਆਏ।
ਭਾਈ ਭਾਨਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਦਾਤਾ ਕਿਰਪਾ ਕਰੋ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਕਿਵੇਂ ਆਏ ਸਨ।
ਉਹ ਕਾਰਜ ਕੀ ਨਸ ਮਨ ਪਾਏ,
ਸਤਿਗੁਰੂ ਜੀ ਇਸ ਸਥਾਨ ਤੇ ਸਤਿਗੁਰਾਂ ਨੇ ਕਿਹੜਾ ਕਾਰਜ ਕੀਤਾ ਹੈ, ਇਸ ਸਥਾਨ ਦੀ ਕੀ ਵਡਿਆਈ ਹੈ।
ਸੁਣ ਸਤਿਗੁਰ ਦੇਖਿਓ ਗੁਰਦਾਸ,
ਭਾਈ ਭਾਨਾ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਤਾਂ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਵੇਖਿਆ, ਕੋਲ ਵੇਖ ਕਰਕੇ
ਕਹਿਓ ਹੁਤੋਏ ਪਿਤ ਕੇ ਪਾਸ,
ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਭਾਨਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਸਮੇਂ ਪੂਜਨੀਕ ਪਿਤਾ ਜੀ ਦੇ ਨਾਲ ਰਹਿੰਦੇ ਸਨ।
ਗਾਥਾ ਤਬ ਕੀ ਸਗਰੀ ਜਾਣੇ,
ਇਹ ਸਾਰਾ ਕੁਝ ਭਾਈ ਗੁਰਦਾਸ ਜੀ ਜਾਣਦੇ ਨੇ, ਇਥੋਂ ਦੀ ਸਾਰੀ ਗਾਥਾ ਸਾਰਾ ਪ੍ਰਸੰਗ ਇਹਨਾਂ ਨੂੰ ਪਤਾ ਹੈ।
ਜਿਉਂ ਆਏ ਅਰ ਗਏ ਬਖਾਨੇ,
ਜਿਵੇਂ ਸਤਿਗੁਰੂ ਜੀ ਇਸ ਸਥਾਨ ਤੇ ਆਏ, ਇਹ ਤੋਂ ਸੰਗਤਾਂ ਨੂੰ ਨਿਹਾਲ ਕਰਕੇ ਜਿਵੇਂ ਗਏ ਹਨ ਤੇ ਭਾਈ ਗੁਰਦਾਸ ਜੀ ਨੂੰ ਪਤਾ ਹੈ।
ਪਾਏ ਹੁਕਮ ਗੁਰ ਕੋ ਤਬ ਪਾਈ,
ਤਾਂ ਉਸ ਸਮੇਂ ਜਦੋਂ ਸਤਿਗੁਰਾਂ ਨੇ ਵਚਨ ਕੀਤੇ ਨਾ, ਫਿਰ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦਾ ਹੁਕਮ ਪਾਇਆ, ਸਤਿਗੁਰੂ ਦੀ ਆਗਿਆ ਲਈ, ਆਗਿਆ ਲੈ ਕਰਕੇ ਉਸ ਸਥਾਨ ਦੀ ਜੋ ਵਡਿਆਈ ਜੋ ਮਹਿਮਾ ਸੀ ਭਾਈ ਗੁਰਦਾਸ ਜੀ ਨੇ ਗਾਈ।
ਸਭਨ ਵਿਖੇ ਸ਼ੁਭ ਕਥਾ ਸੁਣਾਈ,
ਸਾਰੀ ਸੰਗਤ ਵਿੱਚ ਸਾਰੇ ਦਰਬਾਰ ਦੇ ਵਿੱਚ ਉਹ ਚੋਲਾ ਸਾਹਿਬ ਦੀ ਜਿਹੜੀ ਪਾਵਨ ਕਥਾ ਭਾਈ ਗੁਰਦਾਸ ਜੀ ਨੇ ਗਾਇਨ ਕੀਤੀ, ਸਾਰੀ ਸੰਗਤ ਨੂੰ ਉਹ ਕਥਾ ਸਰਵਣ ਕਰਵਾਈ।
ਸੁਣ ਪਾਨਾ ਸਾਹਿਬ ਹਮ ਸੰਗ,
ਉਸ ਸਮੇਂ ਭਾਈ ਭਾਨਾ ਜੀ ਨੇ ਜਦੋਂ ਇਹ ਸਾਰੀ ਕਥਾ ਸੁਣੀ ਤੇ ਬੜਾ ਖੁਸ਼ ਹੋਇਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਤਿਗੁਰਾਂ ਦੇ ਅਸੀਂ ਨਾਲ ਸੀ।
ਜਿਮ ਦੇਖਿਓ ਤਿਮ ਭਾਨੋ ਪ੍ਰਸੰਗ,
ਜਿਵੇਂ ਦੇਖਿਆ ਤੇ ਆਪਣੀਆਂ ਅੱਖਾਂ ਦੇ ਨਾਲ ਜੋ ਵੇਖਿਆ ਸੀ ਨਾ, ਉਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਨੇ ਇਹ ਸਾਰਾ ਪ੍ਰਸੰਗ ਵਰਣਨ ਕੀਤਾ ਹੈ।
ਜਬ ਪ੍ਰਿਥੀਏ ਬਹੁ ਬਾਦੇ ਉਠਾਇਓ,
ਜਦੋਂ ਪ੍ਰਿਥੀ ਚੰਦ ਜੀ ਨੇ ਬਹੁਤ ਜ਼ਿਆਦਾ ਝਗੜਾ ਕੀਤਾ, ਬੜਾ ਵਾਦ ਵਿਵਾਦ ਕੀਤਾ ਸੀ,
ਗਾਰ ਰਾਰ ਤਨ ਤੇ ਗਰਬਾਇਓ,
ਤੇ ਪ੍ਰਿਥੀ ਚੰਦ ਜਦੋਂ ਬਹੁਤ ਜ਼ਿਆਦਾ ਝਗੜਾ ਕਰਨ ਲੱਗ ਪਿਆ, ਲੜਾਈ ਕਰਨ ਲੱਗ ਪਿਆ ਸੀ,
ਸ਼ਾਂਤ ਰੂਪ ਸ਼੍ਰੀ ਅਰਜਨ ਦੇਵ,
ਉਹ ਬੜਾ ਅਹੰਕਾਰੀ ਹੋਇਆ ਸੀ, ਤੇ ਇਧਰੋਂ ਸ਼ਾਂਤ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ,
ਸਹੀ ਨਕਲਹਾ ਕਰੀ ਅਤੇਵ,
ਉਹਨਾਂ ਦੇ ਇਹ ਝਗੜੇ ਨੂੰ ਨਾ ਸਹਿਆ ਤੇ ਸਤਿਗੁਰੂ ਜੀ ਉਸੇ ਸਮੇਂ ਪ੍ਰਿਥੀ ਚੰਦ ਨੂੰ ਛੱਡ ਕਰਕੇ ਇਸ ਦਿਸ਼ਾ ਵੱਲ ਨੂੰ ਸਤਿਗੁਰੂ ਜੀ ਆ ਗਏ।
ਨਿਕਸ ਵੈਰ ਸੋ ਆਏ ਸਰਹਾਲੀ।
ਤੇ ਸਤਿਗੁਰੂ ਜੀ ਨਗਰ ਦੇ ਵਿੱਚੋਂ ਅੰਮ੍ਰਿਤਸਰ ਤੋਂ ਬਾਹਰ ਨਿਕਲ ਕਰਕੇ ਸਰਹਾਲੀ ਨਗਰ ਵੱਲ ਨੂੰ ਆਏ ਹਨ।
ਡੇਰਾ ਕੀਨ ਕਿਤਕ ਸਿੱਖ ਨਾਲੀ।
ਸਤਿਗੁਰਾਂ ਦੇ ਨਾਲ ਕਾਫੀ ਸਿੱਖ ਸਨ ਤੇ ਇਸ ਸਥਾਨ ਤੇ ਆ ਕਰਕੇ ਸਾਹਿਬ ਨੇ ਉਤਾਰਾ ਕੀਤਾ।
ਪੁਰ ਜਨ ਮਿਲੇ ਆਨ ਕਰ ਸਾਰੇ।
ਉਸ ਸਮੇਂ ਤੋਂ ਨਗਰ ਦੇ ਬਹੁਤ ਸਾਰੇ ਲੋਕ ਵੀ ਆ ਕਰਕੇ ਸਤਿਗੁਰਾਂ ਨੂੰ ਮਿਲੇ ਹਨ।
ਹਰਪ ਉਪਾਇਨ ਬੰਧਨ ਤਾਰੇ।
ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਪਿਟਾਵਾਂ ਰੱਖੀਆਂ, ਸਤਿਗੁਰਾਂ ਨੂੰ ਨਮਸਕਾਰ ਕੀਤੀ।
ਗੁਰੂ ਕਿਓ ਦੀਜੇ ਕੋ ਥਾਨ।
ਉਸ ਸਮੇਂ ਸਤਿਗੁਰਾਂ ਨੇ ਕਿਹਾ, ਭਾਈ ਸਾਨੂੰ ਕੋਈ ਸਥਾਨ ਦੇਵੋ, ਕੋਈ ਜਗ੍ਹਾ ਦੇ ਦੇਵੋ।
ਉਹ ਦਿਨ ਕਰੇ ਬੈਠ ਗੁਜ਼ਰਾਨ।
ਜਦੋਂ ਬਹੁਤ ਸਾਰੀ ਸੰਗਤ ਆਈ ਨਾ, ਤਾਂ ਉਸ ਸਮੇਂ ਫਿਰ ਕੋ ਦਿਨ ਕਰੇ ਬੈਠ ਗੁਜ਼ਰਾਨ, ਕਿ ਕੁਝ ਦਿਨ ਇੱਥੇ ਬੈਠ ਕੇ ਅਸੀਂ ਗੁਜ਼ਰਾਨ ਕਰਨਾ, ਟਿਕਾਣਾ ਕਰਨਾ ਹੈ।
ਸੁਨਪੁਰ ਜਨ ਦੀ ਨੋ ਸ਼ੁਭ ਥਾਓ।
ਸਤਿਗੁਰਾਂ ਦੇ ਵਚਨ ਸੁਣ ਕਰਕੇ ਨਗਰ ਦੇ ਲੋਕਾਂ ਨੇ, ਪਤਵੰਤ ਤੇ ਸੱਜਣਾ ਨੇ ਉਹ ਸੁਭ ਜਗ੍ਹਾ ਸੁਭ ਥਾਂ ਦੇ ਦਿੱਤੀ।
ਸਭ ਮਿਲ ਕਰਤ ਬਏ ਬੋ ਪਾਓ।
ਸਾਰੇ ਉਸ ਸਥਾਨ ਤੇ ਬੜੇ ਪ੍ਰੇਮ ਦੇ ਨਾਲ ਰਹਿਣ ਲੱਗੇ ਹਨ।
ਦਿਨ ਦੋਏ ਚਾਰ ਬਾਸ ਜਬ ਠਾਨਾ।
ਜਦੋਂ ਦੋ ਚਾਰ ਦਿਨ ਉਸ ਸਥਾਨ ਤੇ ਵਸੇ ਹਨ, ਰਹੇ ਹਨ।
ਸੁਣ ਸੁਣ ਸਿੱਖ ਗਨ ਆਨ ਮਹਾਨਾ।
ਤੇ ਸਤਿਗੁਰੂ ਜੀ ਦੀ ਵਡਿਆਈ ਸੁਣ ਸੁਣ ਕਰਕੇ ਸਿੱਖ ਦੂਰ ਤੋਂ ਚੱਲ ਕਰਕੇ ਆਏ।
ਪੂਜਾ ਕਰੇ ਅਕੋਰ ਚੜਾਵੇ।
ਬਹੁਤ ਸਾਰੇ ਸਿੱਖ ਸਤਿਗੁਰੂ ਦੇ ਦਰ ਤੇ ਸਤਿਗੁਰੂ ਦੀ ਮਹਿਮਾ ਸੁਣ ਸੁਣ ਕੇ ਆਉਂਦੇ ਨੇ। ਬੜੀਆਂ ਪਿਟਾਵਾਂ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਨੇ, ਨਮਸਕਾਰਾਂ ਕਰਦੇ ਹਨ।
ਭਾਈ ਪੀਰ ਆਵਤ ਇੱਕ ਜਾਵੇ।
ਬਹੁਤ ਸਾਰੇ ਗੁਰਸਿੱਖਾਂ ਦੀ ਭੀੜ ਹੋਈ, ਬੜਾ ਇਕੱਠ ਹੋਇਆ ਤੇ ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਨੇ ਤੇ ਬਹੁਤ ਸਾਰੇ ਸਤਿਗੁਰਾਂ ਦੇ ਦੀਦਾਰ ਕਰਨ ਦੇ ਲਈ ਆ ਰਹੇ ਹਨ।
ਜੋਗੀ ਬਸ ਗੁਰੂ ਪੁਰ ਜਨ ਕੋ।
ਇਸ ਨਗਰ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ।
ਦੇਖਤ ਜਰਿਓ ਈਰਖਾ ਮਨ ਕੋ।
ਉਸ ਜੋਗੀ ਨੇ ਵੇਖਿਆ ਕਿ ਸਤਿਗੁਰੂ ਦੀ ਬੜੀ ਵਡਿਆਈ ਹੋ ਰਹੀ ਹੈ, ਉਹਦੇ ਮਨ ਦੇ ਵਿੱਚ ਬੜੀ ਈਰਖਾ ਪੈਦਾ ਹੋਈ।
ਮਨ ਮਮ ਮੈਂ ਮਾਪੁਰ ਤੇ ਕੱਟ ਜੈ ਹੈ।
ਉਸ ਜੋਗੀ ਨੇ ਦੇਖਿਆ ਇਸ ਨਗਰ ਦੇ ਵਿੱਚ ਤਾਂ ਲੋਕਾਂ ਦੇ ਵਿੱਚੋਂ ਮੇਰੀ ਜਿਹੜੀ ਵਡਿਆਈ ਹੈ ਉਹ ਘਟ ਜਾਏਗੀ, ਮੇਰਾ ਮਾਨ ਸਨਮਾਨ ਖਤਮ ਹੋ ਜਾਏਗਾ।
ਦੇਖਾ ਦੇਖੀ ਇਸ ਪੁੱਜਵੇ ਹੈ।
ਹੁਣ ਤਾਂ ਲੋਕ ਦੇਖੋ ਦੇਖੀ ਇਹਨਾਂ ਦੀ ਪੂਜਾ ਕਰੀ ਜਾ ਰਹੇ ਹਨ।
ਘਰ ਬੈਠੇ ਹੋ ਗੁਰਦੰਬ ਵਿਸਾਲਾ।
ਸਤਿਗੁਰੂ ਜੀ ਆਪ ਬੜਾ ਦੰਬ ਕਰਕੇ ਬੈਠ ਗਏ ਨੇ, ਪਖੰਡ ਕਰਕੇ ਬੈਠ ਗਏ ਹਨ।
ਮਿਲੇ ਰਹੇ ਜਿਸ ਢਿੱਗ ਨਰ ਜਾਲਾ।
ਇਹਨਾਂ ਦੇ ਕੋਲੇ ਤਾਂ ਬਹੁਤ ਸਾਰੇ ਲੋਕ ਆ ਕਰਕੇ ਮਿਲਣ ਲੱਗ ਗਏ ਨੇ, ਇਹਨਾਂ ਦੇ ਕੋਲ ਬੈਠਣ ਲੱਗ ਪਏ ਹਨ।
ਮਮ ਸਮੀਪ ਨੇ ਆਵਤ ਕੋਈ।
ਇਹ ਜੋਗੀ ਦੇ ਮਨ ਦੇ ਅੰਦਰ ਈਰਖਾ ਪੈਦਾ ਹੋਈ, ਕਹਿਣ ਲੱਗੀ ਮੇਰੇ ਕੋਲੇ ਕੋਈ ਵੀ ਨਹੀਂ ਆਉਂਦਾ।
ਜੋਗੀ ਕਹਿ ਚਿੰਤਾ ਹੋਈ।
ਇਸ ਤਰ੍ਹਾਂ ਜੋਗੀ ਦੇ ਮਨ ਦੇ ਅੰਦਰ ਬੜੀ ਚਿੰਤਾ ਜਾਗੀ ਹੈ।
ਆਪਣੇ ਸੇਵਕ ਸਕਲ ਬੁਲਾਏ।
ਇਸ ਜੋਗੀ ਨੇ ਜਿਹੜੇ ਆਪਣੇ ਸੇਵਕ ਸੀ, ਆਪਣੇ ਸਿੱਖ ਸਨ, ਉਹਨਾਂ ਸਾਰੇ ਚੇਲਿਆਂ ਨੂੰ ਬੁਲਾ ਲਿਆ।
ਕਹਿਤ ਕੁਤਰਕਨ ਤ੍ਰਾਸੀ ਉਪਾਏ।
ਉਹਨਾਂ ਚੇਲਿਆਂ ਨੂੰ ਪੁੱਠੀ ਪੱਟੀ ਪੜਾ ਦਿੱਤੀ, ਕੁਤਰਕ ਕੀਤਾ ਤੇ ਉਹਨਾਂ ਨੂੰ ਕੁਤਰਕ ਕਰਕੇ ਕਹਿਣ ਲੱਗੇ,
ਪਾਤਸ਼ਾਹ ਕੋ ਹੈ ਇਹ ਚੋਰ।
ਇਹ ਜੋਗੀ ਦੇ ਮਨ ਦੇ ਅੰਦਰ ਬੜੀ ਈਰਖਾ, ਇਹਨੇ ਆਪਣੇ ਚੇਲਿਆਂ ਨੂੰ ਇਕੱਠਿਆਂ ਕਰਕੇ ਕਹਿਣ ਲੱਗੀ, ਇਹ ਤਾਂ ਪਾਤਸ਼ਾਹ ਦਾ ਚੋਰ ਹੈ।
ਆਇਓ ਪਾਜ ਤੁਮਾਰੀ ਓਰ।
ਇਹ ਉਧਰੋਂ ਭੱਜ ਕਰਕੇ ਤੁਹਾਡੇ ਵੱਲ ਆਇਆ ਹੈ।
ਅਬ ਇਤਿਆਨ ਪਸਾਰੇ ਉਦੰਬਾ।
ਹੁਣ ਇਧਰ ਆ ਕਰਕੇ ਇਹਨਾਂ ਨੇ ਇਹ ਪਖੰਡ ਫੈਲਾ ਦਿੱਤਾ ਹੈ।
ਨਰਨ ਠਗਤ ਦਿਖ ਰਾਏ ਅਚੰਬਾ।
ਦੇਖੋ ਬੜੇ ਅਚੰਬੇ ਦੀ ਹੈਰਾਨਗੀ ਦੀ ਗੱਲ ਹੈ, ਲੋਕਾਂ ਨੂੰ ਇਹ ਠੱਗ ਰਿਹਾ ਹੈ।
ਸਿੱਖ ਸਕੇਲ ਕੈ ਰੁਕੇ ਪੁਰੀ।
ਔਰ ਬਹੁਤ ਸਾਰੇ ਸਿੱਖ ਇਕੱਠੇ ਕਰਕੇ ਸਕੇਲਦਾਰ ਤੇ ਇਕੱਠੇ ਕਰ ਬਹੁਤ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਇਹਨੇ ਨਗਰ ਦੇ ਉੱਪਰ ਹੀ ਕਬਜ਼ਾ ਕਰ ਲੈਣਾ। ਇਸ ਪੁਰੀ ਨੂੰ ਹੀ ਰੋਕ ਲੈਣਾ ਹੈ।
ਸਭ ਤੁਮ ਕੋ ਹੋਏ ਸਭ ਬਿਦ ਬੁਰੀ,
ਕਹਿਣ ਲੱਗੇ ਫਿਰ ਤੁਹਾਨੂੰ ਇਹ ਹਰ ਤਰ੍ਹਾਂ ਬੁਰਾ ਲੱਗੇਗਾ।
ਜਹਾਂਗੀਰ ਜੇ ਸੁਣੇ ਰਸਾਵੇ,
ਜੇਕਰ ਜਹਾਂਗੀਰ ਇਸ ਗੱਲ ਨੂੰ ਸੁਣੇਗਾ ਤੇ ਬਹੁਤ ਕ੍ਰੋਧਿਤ ਹੋਏਗਾ।
ਲੁੱਟੇ ਤੁਮੇ ਗ੍ਰਾਮੀ ਉਜਰਾਵੇ,
ਉਹ ਜਹਾਂਗੀਰ ਤੁਹਾਨੂੰ ਲੁੱਟੇਗਾ ਤੇ ਤੁਹਾਡੇ ਨਗਰ ਨੂੰ ਉਜਾੜ ਦੇਵੇਗਾ।
ਨਹੀਂ ਤਾਂ ਇਸ ਕੋ ਤੁਮ ਦਿਓ ਨਿਕਾਸੀ,
ਤੇ ਕਿਤੇ ਐਸਾ ਨਾ ਹੋਵੇ ਜਹਾਂਗੀਰ ਦੀ ਕਰੋਪੀ ਤੁਸੀਂ ਸਹੇੜ ਲਵੋ, ਤੁਹਾਡੇ ਨਗਰ ਨੂੰ ਉਜਾੜ ਦੇਵੇ, ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਦੇਵੋ।
ਹੋਏ ਜੇ ਦੁਖਦ ਰੱਖੋ ਕਿਉਂ ਪਾਸੀ,
ਜੇ ਕੱਲ ਨੂੰ ਤੁਹਾਨੂੰ ਦੁੱਖ ਹੋਏਗਾ, ਤੁਹਾਨੂੰ ਪਤਾ ਦੁੱਖ ਮਿਲੇਗਾ, ਤਾਂ ਫਿਰ ਤੁਸੀਂ ਇਹਨਾਂ ਨੂੰ ਆਪਣੇ ਕੋਲ ਕਿਉਂ ਰੱਖ ਰਹੇ ਹੋ।
ਸੁਣ ਸਚਿੰਤਪੁਰ ਜਨ ਪਰਮਾਏ,
ਇਹ ਜੋਗੀ ਦੀਆਂ ਗੱਲਾਂ ਸੁਣ ਕਰਕੇ ਬਹੁਤ ਸਾਰੇ ਜਿਹੜੇ ਨਗਰ ਦੇ ਲੋਕ ਸਨ ਉਹ ਚਿੰਤਾ ਸਹਿਤ ਹੋ ਗਏ ਨੇ, ਉਹਨਾਂ ਦੇ ਅੰਦਰ ਚਿੰਤਾ ਪੈਦਾ ਹੋ ਗਈ।
ਪ੍ਰੇਰੇ ਜੋਗੀ ਗੁਰ ਟਿਗੇ ਆਏ,
ਉਹ ਜੋਗੀ ਦੇ ਪ੍ਰੇਰੇ ਹੋਏ ਸਤਿਗੁਰਾਂ ਦੇ ਕੋਲ ਚੱਲ ਕਰਕੇ ਆ ਗਏ।
ਰਿਸ ਕਰਕੇ ਉਹ ਨਾ ਇਸ ਥਲ ਰਹੀਏ,
ਤੇ ਬੜੇ ਕ੍ਰੋਧ ਵਿੱਚ ਆ ਕਰਕੇ ਗੁੱਸੇ ਵਿੱਚ ਆ ਕਰਕੇ ਨਗਰ ਦੇ ਲੋਕ ਸਤਿਗੁਰਾਂ ਨੂੰ ਕਹਿਣ ਲੱਗੇ ਤੁਸੀਂ ਇਸ ਥਾਂ ਤੇ ਨਹੀਂ ਰਹਿਣਾ।
ਉੱਠ ਗਮਨੋ ਜਿਤ ਦਿਸ਼ ਚਿਤ ਚਾਹੀਏ,
ਤੋ ਉੱਠ ਕਰਕੇ ਚਲੇ ਜਾਓ, ਜਿੱਧਰ ਨੂੰ ਤੁਸੀਂ ਜਾਣਾ ਚਾਹੁੰਦੇ ਉਧਰ ਚਲੇ ਜਾਓ।
ਗੁਰੂ ਕੇ ਉਹ ਬੈਠੇ ਤੁਮ ਬੂਜੇ,
ਗੁਰੂ ਨਿਵਾਸ ਸਾਹਿਬ ਜੀ ਨੇ ਵਚਨ ਕੀਤੇ, ਗੁਰੂ ਕਹਿਓ, ਗੁਰੂ ਸਾਹਿਬ ਜੀ ਨੇ ਕਿਹਾ ਬੈਠੇ ਤੁਮ ਬੂਝੇ, ਅਸੀਂ ਤੁਹਾਨੂੰ ਪੁੱਛ ਕਰਕੇ ਹੀ ਇਸ ਸਥਾਨ ਤੇ ਬੈਠੇ ਹਾਂ।
ਰਿਸ ਕਰ ਬੋਲੋ ਅਬ ਕਿਆ ਸੂਝੇ,
ਸਤਿਗੁਰਾਂ ਨੇ ਕਿਹਾ ਭਾਈ ਹੁਣ ਤੁਸੀਂ ਇੰਨੇ ਕ੍ਰੋਧ ਵਿੱਚ ਆ ਕਰਕੇ ਗੁੱਸੇ ਵਿੱਚ ਆ ਕਰਕੇ ਕਿਉਂ ਬੋਲ ਰਹੇ ਹੋ, ਹੁਣ ਤੁਹਾਡੇ ਹੱਥ ਪੱਲੇ ਕੀ ਲੱਗ ਗਿਆ, ਤੁਹਾਨੂੰ ਕੀ ਸੁੱਝ ਗਿਆ ਹੈ।
ਕਾਰਜ ਨਹੀਂ ਵਿਗਾੜਿਓ ਕੋਈ,
ਅਸੀਂ ਤਾਂ ਇੱਥੇ ਆਰਾਮ ਨਾਲ ਬੈਠੇ ਆ, ਤੁਹਾਡਾ ਕੁਝ ਵਿਗਾੜਿਆ ਨਹੀਂ, ਕਿਸੇ ਕੰਮ ਦੇ ਵਿੱਚ ਅਸੀਂ ਕੋਈ ਤੁਹਾਡੇ ਵਿਘਨ ਨਹੀਂ ਪਾਇਆ।
ਬਿਨ ਕਾਰਨ ਤੇ ਕਿਮਰਿਸ ਹੋਏ,
ਤੁਸੀਂ ਬਿਨਾਂ ਕਾਰਨ ਤੋਂ ਹੀ ਐਵੇਂ ਕਿਉਂ ਕ੍ਰੋਧਿਤ ਹੋ ਰਹੇ ਹੋ।
ਸੁਨਪੁਰ ਜਨ ਪੁਨ ਕੈਸ ਕਠੋਰਾ,
ਜਦੋਂ ਨਗਰ ਦੇ ਲੋਕਾਂ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਵਚਨ ਸੁਣੇ ਤੇ ਫਿਰ ਕਠੋਰ ਬੋਲ ਬੋਲੇ।
ਠੱਠੋ ਪਖੰਡ ਟਿਕੋ ਜਿਸ ਠੋਰਾ,
ਕਠੋਰ ਬੋਲ ਕੇ ਕਹਿਣ ਲੱਗੇ ਤੁਸੀਂ ਇਹ ਪਖੰਡ ਛੱਡ ਦਿਓ ਤੇ ਇਸ ਨਗਰ ਨੂੰ ਛੱਡ ਕਰਕੇ ਚਲੇ ਜਾਓ।
ਨਹਿਮ ਕੋ ਬੜ ਰੋਰਾ ਆਛੋ,
ਨਗਰ ਦੇ ਲੋਕ ਜੋਗੀ ਦੇ ਪ੍ਰੇਰੇ ਹੋਏ ਕਹਿਣ ਲੱਗੇ ਸਾਨੂੰ ਇੱਥੇ ਬਹੁਤ ਵੱਡਾ ਜ਼ਿਆਦਾ ਰੌਲਾ ਪਸੰਦ ਨਹੀਂ ਹੈ।
ਗਮਨੋ ਅਬ ਜਿਤ ਚਿਤ ਬਾਂਚੋ,
ਤੁਸੀਂ ਇਸ ਥਾਂ ਤੋਂ ਉੱਠ ਕਰਕੇ ਚਲੇ ਜਾਓ, ਜਿੱਧਰ ਨੂੰ ਤੁਹਾਡੀ ਇੱਛਾ ਉਧਰ ਚਲੇ ਜਾਓ।
ਤਬ ਗੁਰ ਕੇ ਉਰ ਰਿਸ ਹੋਏ ਆਈ,
ਉਸ ਸਮੇਂ ਸਤਿਗੁਰਾਂ ਦੇ ਹਿਰਦੇ ਦੇ ਵਿੱਚ ਵੀਰ ਰਸ ਜਾਗਿਆ ਹੈ।
ਭਗਨ ਈਟਕਾਂ ਕਰ ਚੌ ਥਾਈ,
ਉਸ ਸਮੇਂ ਸਤਿਗੁਰਾਂ ਨੇ ਉਤੇ ਇੱਕ ਇੱਟ ਨੂੰ ਭੰਨਿਆ, ਇੱਟ ਦੇ ਚਾਰ ਟੋਟੇ ਹੋ ਗਏ।
ਚਾਰ ਔਰ ਕੋ ਕਰੇ ਬਗਾਵਨ,
ਉਹ ਇੱਟ ਦੇ ਚਾਰੇ ਟੋਟੇ ਚਾਰਾਂ ਦਿਸ਼ਾਵਾਂ ਵੱਲ ਛੁੱਟ ਦਿੱਤੇ।
ਬ੍ਰਿਧ ਸਾਹਿਬ ਕੀ ਨੇ ਤਬ ਲਿਆਵਨ,
ਉਸ ਸਮੇਂ ਬਾਬਾ ਬੁੱਢਾ ਜੀ ਉਹਨਾਂ ਇੱਟਾਂ ਨੂੰ ਚੁੱਕ ਕਰਕੇ ਲੈ ਕੇ ਆਏ ਹਨ।
ਆਨੇ ਤੀਨ ਨਾ ਚੌਥਾ ਪਾਇਓ,
ਤਿੰਨ ਇੱਟਾਂ ਤਿੰਨ ਰੋੜੇ ਉਹ ਚੱਕ ਕਰਕੇ ਲਿਆਂਦੇ ਨੇ, ਚੌਥਾ ਪ੍ਰਾਪਤ ਨਹੀਂ ਹੋਇਆ, ਚੌਥਾ ਲੱਭਿਆ ਨਹੀਂ।
ਕਰਤ ਕਹਾਂ ਤੁਮ ਗੁਰੂ ਅਲਾਇਓ,
ਸਤਿਗੁਰੂ ਨੇ ਕਿਹਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸੀਂ ਕੀ ਕਰ ਰਹੇ ਹੋ।
ਸੁਨ ਬ੍ਰਿਧ ਬਿਨਤੀ ਸਹਿਤ ਬਖਾਨਾ,
ਤੇ ਬਾਬਾ ਬੁੱਢਾ ਜੀ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਸਹਿਤ ਕਿਹਾ,
ਤੀਨ ਭਾਗ ਮੈਂ ਮੇਲੇ ਆਨਾ,
ਪਿਆਰ ਨਾਲ ਬੇਨਤੀ ਕੀਤੀ, ਸਤਿਗੁਰੂ ਜੀ ਆ ਇੱਟ ਦੇ ਤਿੰਨ ਭਾਗ ਮੈਂ ਲਿਆਂਦੇ ਨੇ, ਇਹਨਾਂ ਨੂੰ ਮੇਲਿਆ ਹੈ, ਜੋੜਿਆ ਹੈ,
ਚਤਰਤ ਭਾਗ ਨਾ ਪਾਇਓ ਕੋਈ,
ਚੌਥਾ ਇੱਟ ਦਾ ਭਾਗ ਪ੍ਰਾਪਤ ਨਹੀਂ ਹੋ ਰਿਹਾ।
ਰਾਵਰ ਕੀ ਆਗਿਆ ਜਿਮ ਹੋਈ,
ਅੱਗੇ ਜਿਵੇਂ ਆਪ ਜੀ ਦਾ ਹੁਕਮ ਹੈ
ਗੁਰੂ ਕੇ ਤੁਮ ਪਰਉਪਕਾਰੀ।
ਸਤਿਗੁਰਾਂ ਨੇ ਬਚਨ ਕੀਤੇ ਬਾਬਾ ਬੁੱਢਾ ਜੀ ਤੁਸੀਂ ਪਰਉਪਕਾਰੀ ਹੋ।
ਤੀਨ ਦਿਸ਼ਾ ਕ੍ਰਿਸ਼ੀ ਉਪਜੇ ਸਾਰੀ।
ਸਤਿਗੁਰਾਂ ਨੇ ਕਿਹਾ ਤੁਸੀਂ ਪਰਉਪਕਾਰੀ ਹੋ, ਆ ਤਿੰਨ ਦਿਸ਼ਾਵਾਂ ਵੱਲ ਤਾਂ ਬਹੁਤ ਜ਼ਿਆਦਾ ਖੇਤੀ ਹੋਏਗੀ। ਤਿੰਨ ਦਿਸ਼ਾਵਾਂ ਵਿੱਚ ਹਰਿਆਵਲ ਹੋਏਗੀ, ਹਰੀ ਭਰੀ ਹੋਏਗੀ ਧਰਤੀ। ਇਸ ਤਰ੍ਹਾਂ ਗਰੀਬ ਨਿਵਾਸ ਸਾਹਿਬ ਨੇ ਬਚਨ ਕੀਤੇ।
ਚਤੁਰਥ ਦਿਸ਼ ਕਲਰ ਹੋਏ ਜਾਏ।
ਆ ਜਿਹੜੀ ਚੌਥੀ ਦਿਸ਼ਾ ਨਾ, ਇਧਰ ਫਸਲ ਨਹੀਂ ਹੋਏਗੀ, ਇਧਰ ਕਲਰ ਹੀ ਹੋਏਗਾ।
ਸੋ ਅਬ ਲਗ ਇਤ ਪਰਿਓ ਦਿਖਾਏ।
ਕਵੀਰਾਜ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਉੱਥੇ ਅੱਜ ਵੀ ਕਲਰ ਉਸੇ ਤਰ੍ਹਾਂ ਨਜ਼ਰ ਆ ਰਿਹਾ ਹੈ।
ਕਰਿਓ ਕੂਚਿਆ ਗੇ ਗੁਰ ਚਾਲੇ।
ਸਤਿਗੁਰੂ ਜੀ ਉਸ ਸਥਾਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਚੱਲ ਪਏ।
ਸਿੱਖ ਸੰਗਤ ਲੈ ਕਰ ਗਨ ਨਾਲੇ।
ਸਾਰੀ ਸਿੱਖ ਸੰਗਤ ਨੂੰ ਆਪਣੇ ਨਾਲ ਲਿਆ।
ਦੋਹਰਾ ਇਸ ਥਲ ਕੋ ਆਏ ਗੁਰੂ ਉਤਰੇ ਜਬਈ ਥਾਨ।
ਜਦੋਂ ਇਸ ਸਥਾਨ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਨੇ, ਉਤਾਰਾ ਕੀਤਾ।
ਪੈਂਚ ਹੁਤੋ ਗੁਰ ਸਿੱਖ ਸੋ ਸੁਣ ਆਇਓ ਸੁਖ ਮਾਨ।
ਇਸ ਨਗਰ ਦਾ ਜਿਹੜਾ ਪੰਚ ਸੀ ਉਹਨੇ ਜਦੋਂ ਸਤਿਗੁਰਾਂ ਦੇ ਆਗਮਨ ਦੀ ਖਬਰ ਨੂੰ ਸੁਣਿਆ ਤੇ ਉਹਦੇ ਮਨ ਦੇ ਅੰਦਰ ਬੜਾ ਸੁੱਖ ਪੈਦਾ ਹੋਇਆ ਹੈ।
ਚੌਪਈ ਧਰਿਓ ਪ੍ਰਸ਼ਾਦ ਉਪਾਇਨ ਆਗੇ।
ਬੜੇ ਪਿਆਰ ਦੇ ਨਾਲ ਘਰੋਂ ਪ੍ਰਸ਼ਾਦ ਲੈ ਕੇ ਆਇਆ, ਭੇਟਾਵਾਂ ਲੈ ਕੇ ਆਇਆ। ਗਰੀਬ ਨਿਵਾਸ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਭੇਟਾਵਾਂ ਰੱਖੀਆਂ।
ਸ਼੍ਰੀ ਅਰਜਨ ਕੀ ਚਰਨੀ ਲਾਗੇ।
ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨੀ ਲੱਗਿਆ।
ਜਾਨੋ ਦਾਸ ਨਿਵਾਸ ਕਰੀਜੇ।
ਤੇ ਗਰੀਬ ਨਿਵਾਸ, ਸਤਿਗੁਰੂ ਜੀ ਆਪ ਕਿਰਪਾ ਕਰੋ, ਮੈਨੂੰ ਆਪਣਾ ਦਾਸ ਜਾਣ ਲਵੋ ਤੇ ਮੇਰੇ ਘਰ ਦੇ ਵਿੱਚ ਆਪ ਜੀ ਇੱਥੇ ਨਿਵਾਸ ਕਰੋ।
ਹੋਏ ਕਿਰਤਾਰਥ ਦਰਸ਼ਨ ਦੀਜੇ।
ਆਪ ਕਿਰਪਾ ਕਰੋ, ਸਾਨੂੰ ਦਰਸ਼ਨ ਦੇ ਦੇਵੋ ਤੇ ਕਿਰਤਾਰਥ ਨਿਹਾਲ ਕਰ ਦੇਵੋ।
ਕਿਮ ਕਹਿ ਗੁਰ ਇਸ ਥਾਨ ਟਿਕਾਏ।
ਇਸ ਤਰ੍ਹਾਂ ਉਸ ਪੰਚ ਨੇ ਕਹਿ ਕੇ ਸਤਿਗੁਰਾਂ ਨੂੰ ਇਸ ਸਥਾਨ ਤੇ ਟਿਕਾਇਆ, ਇਸ ਸਥਾਨ ਤੇ ਰੱਖਿਆ।
ਸਰਬ ਸੇਵ ਕੀ ਨੀ ਮਨ ਲਾਏ।
ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਮਨ ਲਾ ਕਰਕੇ ਭਾਵਨਾ ਸਹਿਤ ਸੇਵਾ ਕੀਤੀ।
ਸ਼੍ਰੀ ਗੰਗਾ ਨਿਜ ਸਦਨ ਮਜਾਰ।
ਉਸ ਸਮੇਂ ਪੂਜਨੀਕ ਮਾਤਾ ਮਾਤਾ ਗੰਗਾ ਜੀ ਇਸ ਪੰਚ ਦੇ ਘਰ ਗਈ ਹੈ।
ਹਿਤ ਬਸ ਬੇਲੇ ਗਿਓ ਵਿਚਾਰ।
ਜਦੋਂ ਇਸ ਇਧਰ ਰਹੇ ਤੇ ਉਸ ਸਮੇਂ ਮਾਤਾ ਜੀ ਨੂੰ ਆਪਣੇ ਘਰ ਦੇ ਵਿੱਚ ਅਦਬ ਸਤਿਕਾਰ ਨਾਲ ਲੈ ਕੇ ਗਿਆ।
ਪੰਚ ਤ੍ਰਿਆ ਨੇ ਬੌਸਨ ਮਾਨੀ।
ਇਸ ਪੰਚ ਦੀ ਇਸਤਰੀ ਨੇ ਤੇ ਘਰ ਵਾਲੀ ਨੇ ਪੂਜਨੀਕ ਮਾਤਾ ਗੰਗਾ ਜੀ ਦੀ ਬੜੀ ਸੇਵਾ ਕੀਤੀ।
ਮਾਤ ਸਮਾਨ ਜਾਨ ਹਿਤ ਠਾਨੀ।
ਮਾਤਾ ਸਮਾਨ ਜਾਣ ਕਰਕੇ ਬੜਾ ਪਿਆਰ ਪ੍ਰੇਮ ਦੇ ਵਿੱਚ ਭਿੱਜ ਕਰਕੇ ਸੇਵਾ ਕਰਦੀ ਹੈ।
ਸੁੰਦਰ ਪਲੰਘ ਡਸਾਵਨ ਕਰੇ।
ਮਾਤਾ ਜੀ ਦੇ ਲਈ ਬਹੁਤ ਸੋਹਣਾ ਸੁੰਦਰ ਪਲੰਘ ਡਾਹਿਆ ਹੈ।
ਤ੍ਰਿਆ ਜਾਨਿਓ ਦਿਨ ਬੜ ਅਬਚਰੇ।
ਜਦੋਂ ਉਸ ਪੰਚ ਦੀ ਘਰ ਵਾਲੀ ਨੇ ਜਾਣਿਆ ਕਿ ਹੁਣ ਦਿਨ ਚੜ ਗਿਆ ਹੈ।
ਪੈਤ ਕਰਤ ਕੋ ਲਾਗੇ ਦੇਰੀ।
ਹੁਣ ਦਿਨ ਕਾਫੀ ਚੜ ਗਿਆ ਹੈ ਔਰ ਇਹ ਜਾਣ ਕਰਕੇ ਪਹਿਤ ਕਰਤ ਕੋ ਲਾਭੈ ਦੇਰੀ ਕਹਿਣ ਲੱਗੇ, ਅਜੇ ਦਾਲ ਬਣਾਉਣ ਦੇ ਵਿੱਚ ਭੋਜਨ ਤਿਆਰ ਕਰਨ ਦੇ ਵਿੱਚ ਦੇਰੀ ਲੱਗ ਜਾਏਗੀ।
ਗੁਰ ਕੇ ਹੋਏ ਐ ਛੁਦਾ ਕਨੇਰੀ।
ਜੇ ਭੋਜਨ ਤਿਆਰ ਕਰਾਂਗੇ, ਅਜੇ ਦਾਲ ਸਬਜ਼ੀ ਤਿਆਰ ਕਰਾਂਗੇ, ਸਮਾਂ ਲੱਗ ਜਾਏਗਾ, ਪਹਿਲੇ ਹੀ ਸਮਾਂ ਕਾਫੀ ਹੋ ਚੁੱਕਾ ਹੈ। ਮਨ ਹੀ ਮਨ ਦੇ ਅੰਦਰ ਜਾਣਿਆ ਕਿ ਸਤਿਗੁਰਾਂ ਨੂੰ ਸੁਧਾ ਲੱਗੀ ਹੈ, ਭੁੱਖ ਲੱਗੀ ਹੋਏਗੀ।
ਸਿਤਾ ਕ੍ਰਿਤ ਕੋ ਬੌਰ ਮਿਲਾਏ।
ਉਸ ਸਮੇਂ ਖੰਡ ਘਿਓ ਕਾਫੀ ਸਾਰਾ ਘਿਓ ਇਕੱਠਾ ਕਰਕੇ ਤੇ ਉਹਦੇ ਵਿੱਚ ਖੰਡ ਪਾ ਕੇ
ਕਛੂ ਚੂਰੀ ਤਤਕਾਲ ਬਣਾਏ।
ਘਿਓ ਖੰਡ ਪਾ ਕੇ ਨਾ ਉਹਨੇ ਤਤਕਾਲ ਹੀ ਜਲਦੀ ਹੀ ਰੋਟੀਆਂ ਤਿਆਰ ਕਰਕੇ ਚੂਰੀ ਬਣਾ ਲਈ।
ਬੜੇ ਭਾਵ ਸੋ ਪੂਰ ਕਟੋਰਾ।
ਬੜੇ ਪਿਆਰ ਦੇ ਨਾਲ ਭਾਵਨਾ ਨਾਲ ਚੂਰੀ ਤਿਆਰ ਕਰਕੇ ਇੱਕ ਵੱਡਾ ਸਾਰਾ ਕਟੋਰਾ ਭਰਿਆ ਹੈ।
ਆਈ ਤੁਰਤ ਗੁਰੂ ਜਿਤੇ ਔਰਾ,
ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਮਾਨ ਨੇ, ਉਸ ਦਿਸ਼ਾ ਵੱਲ ਇਸ ਪੰਚ ਦੀ ਇਸਤਰੀ ਨੇ ਚੂਰੀ ਲਿਆ ਕਰਕੇ
ਕਰ ਬੰਧਨ ਬੈਠੀ ਵੱਡ ਪਾਗਨ,
ਚੂਰੀ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖੀ ਤੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਬਹੁਤ ਵੱਡਿਆਂ ਭਾਗਾਂ ਵਾਲੀ ਹੈ।
ਗੁਰਬੂ ਜੀ ਲਖ ਕਰ ਅਨੁਰਾਗਨ,
ਗਰੀਬ ਨਿਵਾਸ ਸਾਹਿਬ ਜੀ ਨੇ ਉਹਦੇ ਕੋਲ ਪੁੱਛਿਆ ਕਿ ਹਿਰਦੇ ਅੰਦਰ ਬੜਾ ਪ੍ਰੇਮ ਹੈ,
ਕਰ ਮੈਂ ਕਹੋ ਕਹਾਂ ਲੈ ਆਈ।
ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਭਾਈ ਆ ਹੱਥ ਦੇ ਵਿੱਚ ਕੀ ਲੈ ਕੇ ਆਏ ਹੋ?
ਮਹਾ ਕਾਮਨਾ ਹਿਰਦੇ ਉਠਾਈ,
ਕੀ ਆਪਣੇ ਮਨ ਦੇ ਅੰਦਰ ਅਵਲਾਖਾ ਕੀ ਇੱਛਾ ਰੱਖੀ ਹੈ?
ਸ਼੍ਰੀ ਗੁਰ ਤੁਮਰੀ ਛੁਦਾ ਵਿਚਾਰੀ,
ਸਾਧੂ ਨੇ ਪਿਆਰ ਦੇ ਨਾਲ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਤਾਂ ਤੁਹਾਡੇ ਇਹ ਜਾਣਿਆ ਕਿ ਭੁੱਖ ਲੱਗੀ ਹੋਏਗੀ,
ਕੁਛ ਕ ਖਾਣ ਇਤ ਲਿਆਏ ਆਹਾਰੀ।
ਸਤਿਗੁਰੂ ਜੀ ਕੁਝ ਕ ਖਾਣ ਦੇ ਲਈ ਮੈਂ ਇਹ ਭੋਜਨ ਤੁਹਾਡੇ ਲਈ ਲਿਆਂਦਾ ਹੈ।
ਇਮ ਕਹਿ ਧਰਿਓ ਕਟੋਰਾ ਆਗੇ,
ਕਹਿ ਕੇ ਉਹ ਕਟੋਰਾ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ।
ਉਤੇ ਛੁਦਤ ਗੁਰ ਅਚਵਨ ਲਾਗੇ,
ਭੁੱਖ ਲੱਗੀ ਹੈ ਤੇ ਕਵੀ ਜੀ ਕਹਿਣ ਲੱਗੇ, ਗਰੀਬ ਨਿਵਾਸ ਸਤਿਗੁਰੂ ਜੀ ਉਹ ਭੋਜਨ ਛਕਣ ਲੱਗ ਪਏ।
ਭਏ ਪ੍ਰਸੰਨ ਜਬੇ ਸੋਖਾ,
ਗਰੀਬ ਨਿਵਾਸ ਸਤਿਗੁਰੂ ਜੀ ਪ੍ਰਸੰਨ ਹੋਏ, ਚੂਰੀ ਖਾ ਕੇ ਬਹੁਤ ਖੁਸ਼ ਹੋਏ।
ਕਹਿਓ ਮਨੋ ਚੋਲਾ ਕਰ ਲਿਆਈ,
ਗਰੀਬ ਨਿਵਾਸ ਸਾਹਿਬ ਜੀ ਨੇ ਬਚਨ ਕੀਤੇ ਕਿ ਤੁਸੀਂ ਇਹ ਚੋਲਾ ਕਰਕੇ ਲੈ ਕੇ ਆਏ ਹੋ। ਇਸ ਤਰ੍ਹਾਂ ਗਰੀਬ ਨਿਵਾਸ ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ। ਅੱਜ ਦਾ ਇਤਿਹਾਸ ਇੱਥੇ ਸਮਾਪਤ ਹੁੰਦਾ ਹੈ ਜੀ।